ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਸ਼ੁਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਸ਼ੁਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾਟਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਇਹਾ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਣੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੁ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਣੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਧੰਨ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਨਿੱਕੀ ਗੋਦੰਦਰ ਸਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਰਹਿਮਤ ਦਾ ਸਦਕਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤੋਂ ਆਪ ਆਪਣੇ ਸੰਘਾਸਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਭਾਏਮਾਨ ਹੋ ਕਰਕੇ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ ਕਰਕੇ ਨਿਹਾਲ ਕੀਤਾ ਹੈ। ਉਪਰੰਤ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪ ਦਿਆਲਤਾ ਕਰਦਿਆਂ ਹੋਇਆਂ ਅੰਮ੍ਰਿਤਮਈ ਹੁਕਮਨਾਮੇ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕਰਵਾਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਉਸ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਦਾ ਸਮਾਂ ਇਸ ਵੇਲੇ ਹੋਇਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਅੱਜ ਦੇ ਦਿਹਾੜੇ ਸਾਡੇ 'ਤੇ ਦਿਆਲਤਾ ਕਰ ਰਹੇ ਹਨ। ਧੰਨ ਗਰੀਬ ਨਿਵਾਸ ਜੋਜੀ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੀ ਪਾਵਣ ਬਖਸ਼ਿਸ਼ ਨੂੰ ਆਪਣੇ ਹਿਰਦੇ ਅੰਦਰ ਵਸਾ ਕਰਕੇ, ਧੰਨ ਕਿਰਪਾਲੂ ਸਤਿਗੁਰ ਸਾਹਿਬ ਜੀ ਦੇ ਪਾਵਣ ਜੋ ਦਿਹਾੜੇ ਚੱਲ ਰਹੇ ਹਨ ਤਿੰਨਾਂ ਨੂੰ ਚਿੱਤ ਵਿੱਚ ਸਿਮਰਦਿਆਂ ਹੋਇਆਂ, ਸਤਿਗੁਰ ਸਾਹਿਬ ਜੀ ਦੀ ਪਾਵਣ ਨਿੱਘੀ ਗੋਦ ਦਾ ਆਨੰਦ ਮਾਣਦਿਆਂ ਹੋਇਆਂ, ਆਓ ਜੋ ਸਤਿਗੁਰ ਸਾਹਿਬ ਜੀ ਸਾਡੇ 'ਤੇ ਅੱਜ ਦੇ ਦਿਹਾੜੇ ਦਿਆਲਤਾ ਤਰਸ ਕਰ ਰਹੇ ਹਨ, ਉਹ ਅੰਮ੍ਰਿਤ ਹੁਕਮਨਾਮੇ ਦੀ ਵਿਚਾਰ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਪ੍ਰੇਮ ਸ਼ਰਧਾ ਸਤਿਕਾਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਮਿਰਤਕ ਕਉ ਪਾਇਓ ਤਨ ਸਾਸਾ।
ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਗੁਰਕੀਆਂ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਆਪ ਕਿਰਪਾ ਕਰਕੇ ਵੱਡੇ ਸਤਿਗੁਰੂ ਸਾਹਿਬਾਂ ਦੀ ਮਹਿਮਾ ਸਾਨੂੰ ਦਿਆਲਤਾ ਕਰਕੇ ਦਰਸਾਉਣਾ ਕਰੋ ਜੀ। ਪੂਰੇ ਸਤਿਗੁਰੂ ਸਾਹਿਬ ਜੀ ਦੀਆਂ ਕੀ ਵਡਿਆਈਆਂ ਹਨ ਆਪ ਕਿਰਪਾ ਕਰਕੇ ਦੱਸੋ। ਕਾਰਨ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਸੰਸਾਰ 'ਤੇ ਅਧੂਰੇ ਬੇਅੰਤ ਹੀ ਆਪੋ ਆਪਣਾ ਪ੍ਰਚਾਰ ਕਰਦੇ ਫਿਰਦੇ ਹਨ। ਆਦਿ ਕਾਲ ਵਿੱਚ ਵੀ ਸਨ, ਅਜੋਕੇ ਸਮੇਂ ਵਿੱਚ ਵੀ ਅਨੇਕਾਂ ਥਾਵਾਂ 'ਤੇ ਵੇਖਣ ਨੂੰ ਮਿਲਦੇ ਹਨ। ਆਪ ਕਿਰਪਾ ਕਰਕੇ ਸਾਨੂੰ ਦੱਸੋ, ਕਿਰਪਾ ਕਰੋ, ਰਹਿਮਤ ਕਰੋ, ਪੂਰੇ ਸਤਿਗੁਰੂ ਸਾਹਿਬ ਜੀ ਦੀ ਕੀ ਵਡਿਆਈ ਹੈ ਤਾਂ ਕਿਰਪਾ ਦੇ ਘਰ ਵਿੱਚ ਆਣ ਕਰਕੇ ਸੋਰਠ ਰਾਗ ਅੰਦਰ ਇਹ ਅੰਮ੍ਰਿਤ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਮ੍ਰਿਤਕ ਕੋ ਪਾਇਓ ਤਨ ਸਾਸਾ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ, ਕੈਸੇ ਸਤਿਗੁਰੂ ਹਨ ਗਰੀਬ ਨਿਵਾਜ ਸੱਚੇ ਪਾਤਸ਼ਾਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ, ਜਿਵੇਂ ਆਪ ਜੀ ਕਥਾ ਪੜ੍ਹਦੇ ਸਰਵਣ ਕਰਦੇ ਹੋ। ਬੇਅੰਤ ਜੀਵ ਐਸੇ ਹਨ ਜਿਨ੍ਹਾਂ ਮੁਰਦਿਆਂ ਦੇ ਵਿੱਚ ਆਪ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਜਾਣ ਪਾਉਣਾ ਕੀਤੀ ਹੈ। ਸੋ ਕਥਾ ਆਉਂਦੀ ਹੈ, ਜਿਸ ਸਮੇਂ ਸਤਿਗੁਰੂ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਿੱਲੀ ਵਿਖੇ ਪਹੁੰਚੇ ਹਨ, ਉਸ ਸਮੇਂ ਇੱਥੇ ਵਸਣ ਵਾਲਾ ਰਾਜਾ ਜਿਸ ਦਾ ਨਾਮ ਸਿਕੰਦਰ ਆਉਂਦਾ ਹੈ, ਉਸਦਾ ਹਾਥੀ ਚੜ੍ਹਾਈ ਕਰ ਗਿਆ। ਧੰਨ ਕਿਰਪਾਲੂ ਸਤਿਗੁਰ ਸਾਹਿਬ ਜੀ ਉਸ ਸਮੇਂ ਇਹਦੇ ਬਾਗ ਵਿੱਚ ਪਹੁੰਚੇ ਹਨ। ਮਹਾਵਤ ਜਿਹੜਾ ਹਾਥੀ ਨੂੰ ਪਾਲਣ ਵਾਲਾ ਹੈ, ਜਿਹੜਾ ਇਹਦੀ ਸੇਵਾ 'ਤੇ ਰੱਖਿਆ ਹੋਇਆ ਸੀ, ਵਰਲਾਪ ਕਰ ਰਿਹਾ ਹੈ। ਉਸ ਸਮੇਂ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਸਾਹਿਬ ਬਾਬਾ ਮਰਦਾਨਾ ਜੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਨਾਲ ਹਨ, ਭਾਈ ਬਾਲਾ ਜੀ ਨਾਲ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਹੈ, ਭਾਈ ਮਰਦਾਨਾ ਜੀ ਜਾਓ ਪੁੱਛੋ ਇਹ ਮਨੁੱਖ ਵਰਲਾਪ ਕਿਉਂ ਕਰਦਾ ਹੈ। ਉਸ ਸਮੇਂ ਜਾ ਕਰਕੇ ਪੁੱਛਣ 'ਤੇ ਦੱਸਿਆ ਹੈ ਕਿ ਰੱਬ ਦੇ ਪਿਆਰਿਓ, ਮੈਂ ਰਾਜੇ ਦੇ ਹਾਥੀ ਦਾ ਮਹਾਵਤ ਹਾਂ, ਹਾਥੀ ਚੜ੍ਹਾਈ ਕਰ ਗਿਆ, ਰਾਜਾ ਮੈਨੂੰ ਬੜਾ ਡੰਡ ਦੇਵੇਗਾ। ਧੰਨ ਸਾਹਿਬ ਬਾਬਾ ਮਰਦਾਨਾ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਚਿੰਤਾ ਨਾ ਕਰ, ਦੀਨ ਦੁਨੀਆਂ ਦੇ ਵੱਲ ਹੀ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਆਣ ਕਰਕੇ ਸਭਾਈਮਾਨ ਹੋਏ ਹਨ, ਆ ਜਾ ਕਰਕੇ ਉਹਨਾਂ ਦੇ ਪਾਸ ਬੇਨਤੀ ਕਰ, ਉਹਨਾਂ ਦੇ ਭੇਜੇ ਹੋਏ ਤੇਰੇ ਪਾਸ ਆਏ ਹਾਂ। ਬੇਨਤੀ ਕੀਤੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਜਾ ਕਰਕੇ, ਗਰੀਬ ਨਿਵਾਜ ਇਹ ਮਹਾਵਤ ਰੋਂਦਾ ਹੈ, ਇਹਦਾ ਹਾਥੀ ਚੜ੍ਹਾਈ ਕਰ ਗਿਆ ਹੈ, ਰਾਜੇ ਨੇ ਇਹਨੂੰ ਸੇਵਾ 'ਤੇ ਰੱਖਿਆ ਹੋਇਆ ਸੀ, ਇਹ ਮਨ 'ਚ ਵਿਚਾਰ ਕਰਦਾ ਹੈ ਕਿ ਰਾਜਾ ਮੈਨੂੰ ਬਹੁਤਾ ਦੰਡ ਦੇਵੇਗਾ, ਆਪ ਕਿਰਪਾ ਕਰੋ, ਆਪ ਜੀ ਦੀ ਸ਼ਰਨ ਵਿੱਚ ਆਇਆ ਹੈ। ਉਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਹੈ, ਉਹ ਮੁਰੇ ਹੋਏ ਹਾਥੀ ਵਿੱਚ ਆਪ ਗਰੀਬ ਨਿਵਾਜ ਜੀ ਨੇ ਜਾਣ ਪਾਉਣਾ ਕੀਤੀ। ਕਾਜੀ ਆ ਗਿਆ, ਸ਼ੰਕਾ ਕਰਨ ਲੱਗਾ, ਨਹੀਂ ਐਵੇਂ ਕਿਵੇਂ ਹੋ ਸਕਦਾ ਹੈ, ਮਰਿਆ ਹੋਇਆ ਕਿਵੇਂ ਜੀਂਦਾ ਹੋ ਸਕਦਾ ਹੈ। ਫਿਰ ਉਸ ਸਮੇਂ ਇਹ ਪਾਵਣ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ 'ਚ ਇਹ ਕਥਾ ਆਉਂਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ, ਜੇ ਤੁਸੀਂ ਜੀਂਦਾ ਕਰ ਸਕਦੇ ਹੋ, ਸੋ ਫਿਰ ਹੁਣ ਦੁਬਾਰਾ ਮਾਰ ਕੇ ਜੇ ਮਰੇ ਹੋਏ ਨੂੰ ਜੀਂਦਾ ਕਰੋ ਤਾਂ ਮੈਂ ਤਾਂ ਮੰਨਾਂ, ਐਵੇਂ ਇਹ ਮਹਾਵਤ ਤੁਹਾਡਾ ਸਿਖਾਇਆ ਹੋਇਆ ਹੀ ਕਹੀ ਜਾਂਦਾ। ਕਹਿਣ ਲੱਗੇ, ਚੰਗਾ ਭਾਈ, ਜੇ ਕਰਤਾਰ ਨੂੰ ਪਾਵੇਗਾ ਤਾਂ ਇੱਦਾਂ ਹੀ ਹੋ ਜਾਵੇਗਾ। ਫਿਰ ਦੁਬਾਰਾ ਉਸਦੇ ਜਿਹੜੇ ਹਨ ਉਹ ਲਿਖਿਆ ਹੈ ਕਿ ਫਿਰ ਦੁਬਾਰਾ ਉਹਦੇ ਪ੍ਰਾਣ ਪੰਖੇਰੂ ਉੱਡ ਗਏ, ਧਰਤੀ ਤੇ ਡਿੱਗਾ ਹਾਥੀ ਉਸ ਸਮੇਂ ਇਹ ਕਾਜੀ ਵੀ ਤੇ ਇਹ ਮਹਾਵਤ ਫਿਰ ਬੇਨਤੀਆਂ ਕਰਨ ਲੱਗੇ ਮਹਾਰਾਜ ਸਾਡੇ ਕੋਲ ਭੁੱਲ ਹੋ ਗਈ ਕਾਜੀ ਕਹਿੰਦਾ ਮੈਂ ਸ਼ੰਕਾ ਕੀਤਾ ਫਿਰ ਕਿਰਪਾ ਕਰੋ ਦੁਬਾਰਾ ਕਿਰਪਾ ਕੀਤੀ ਐਸੇ ਸਤਿਗੁਰੂ ਸਾਹਿਬ ਜੀ ਮੁਰਦਿਆਂ ਚ ਵੀ ਜਾਣ ਪਾਉਣ ਵਾਲੇ ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਿਰ ਇਸੇ ਤਰੀਕੇ ਦੇ ਨਾਲ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਭਾਈ ਗੁਰਸਿੱਖ ਦੇ ਘਰੇ ਪਹੁੰਚੇ ਹਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਸੇਵਾ ਵਿੱਚ ਪਰਿਵਾਰ ਲੱਗਾ ਹੋਇਆ ਹੈ ਛੋਟਾ ਜਿਹਾ ਬੱਚਾ ਸੀ ਸੋ ਬੀਬੀ ਜਿਸ ਸਮੇਂ ਭਾਜੀ ਬਣਾ ਰਹੀ ਸੀ ਉਹ ਆਣ ਕਰਕੇ ਸੋ ਆਪਣੇ ਕੰਮਾਂ ਵਿੱਚ ਲੱਗ ਗਈ ਉਸ ਸਮੇਂ ਇਹ ਬੱਚਾ ਛੋਟਾ ਬਾਲੜਾ ਰਿੜਦਾ ਰਿੜਦਾ ਜਾ ਕਰਕੇ ਉਹ ਜਿਹੜਾ ਚੁੱਲ੍ਹਾ ਜਿਹ 'ਚ ਅਗਨੀ ਬਲਦੀ ਸੀ ਉਹਦੇ ਵਿੱਚ ਜਾ ਕਰਕੇ ਪੈ ਗਿਆ ਸੋ ਉਹਦੇ ਵਿੱਚ ਪੈਣੇ 'ਤੇ ਚੜ੍ਹਾਈ ਕਰ ਗਿਆ ਹੈ ਚੜ੍ਹਾਈ ਕਰਨੇ 'ਤੇ ਬੀਬੀ ਨੇ ਵੇਖਿਆ ਕਿ ਪੁੱਤਰ ਮੇਰਾ ਅੱਗ ਵਿੱਚ ਸੜ ਰਿਹਾ ਚੁੱਕਿਆ ਹੈ ਰੁਮਾਲ 'ਚ ਵਲੇਟਿਆ ਹੈ ਸਾਹ ਨਹੀਂ ਚੱਲਦੇ ਚੁੱਕ ਕਰਕੇ ਉਵੇਂ ਰੁਮਾਲ 'ਚ ਲਵੇਟ ਕਰਕੇ ਅਤੇ ਅੰਦਰ ਜਾ ਕੇ ਪਾ ਦਿੱਤਾ ਕਿ ਸਤਿਗੁਰੂ ਸਾਹਿਬ ਜੀ ਦੀ ਸੇਵਾ 'ਚ ਲੱਗਿਆ ਹੋਇਆ ਸੋ ਜੇ ਹੁਣ ਵਰਲਾਪ ਕਰਾਂਗੇ ਤਾਂ ਗਰੀਬ ਨਿਵਾਜ ਜੀ ਦੀ ਸੇਵਾ 'ਚ ਵਿਘਨ ਪਵੇਗਾ ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੂੰ ਸਦ ਕਰਕੇ ਉਸ ਸਮੇਂ ਕਿਹਾ ਮਹਾਰਾਜ ਆਪ ਕਿਰਪਾ ਕਰਕੇ ਪ੍ਰਸ਼ਾਦਾ ਛਕੋ ਕਿਰਪਾਲੂ ਸਤਿਗੁਰੂ ਸਾਹਿਬ ਜੀ ਜਿਸ ਸਮੇਂ ਪ੍ਰਸ਼ਾਦਾ ਛਕਣ ਵਾਸਤੇ ਸਵਾਇਮਾਨ ਹੋਏ ਹਨ ਉਸ ਸਮੇਂ ਆਵਾਜ਼ ਦੇ ਕੇ ਆਖਿਆ ਹੇ ਭਾਈ ਤੁਹਾਡਾ ਇੱਕ ਬਾਲੜਾ ਇੱਥੇ ਖੇਡਦਾ ਅਸੀਂ ਵੇਖਿਆ ਸੀ ਕਿੱਥੇ ਹੈ ਕਹਿਣ ਲੱਗੇ ਮਹਾਰਾਜ ਉਹ ਖੇਡਦਾ ਖੇਡਦਾ ਇਹ ਬੀਬੀ ਕਹਿਣ ਲੱਗੀ ਮਹਾਰਾਜ ਖੇਡਦਾ ਖੇਡਦਾ ਥੱਕ ਗਿਆ ਸੀ ਅਤੇ ਥੱਕ ਕੇ ਸੌਂ ਗਿਆ ਹੈ ਆਪ ਕਿਰਪਾ ਕਰੋ ਤੁਸੀਂ ਪ੍ਰਸ਼ਾਦਾ ਛਕਣਾ ਕਰੋ ਗਰੀਬ ਨਿਵਾਜ ਕਹਿੰਦੇ ਅਸੀਂ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਛਕਾਂਗੇ ਜਿੰਨਾ ਚਿਰ ਉਹ ਬੱਚਾ ਸਾਡੇ ਪਾਸ ਨਹੀਂ ਲੈ ਕਰਕੇ ਆਓਗੇ ਜਾਓ ਉਹਨੂੰ ਆਵਾਜ਼ ਮਾਰੋ ਉਠਾਓ ਉਸ ਸਮੇਂ ਇਹ ਬੀਬੀ ਨੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਸਿਰ ਰੱਖ ਕੇ ਬੇਨਤੀ ਕੀਤੀ ਕਿਰਪਾਲੂ ਸਤਿਗੁਰ ਸਾਹਿਬ ਜਿਹੜੀ ਉਹ ਨੀਂਦ ਵਿੱਚ ਸੁੱਤਾ ਹੋਇਆ ਹੈ ਉੱਥੋਂ ਆਵਾਜ਼ ਮਾਰਿਆ ਮੇਰੀ ਆਵਾਜ਼ 'ਤੇ ਅਤੇ ਉਹ ਜਾਗਣ ਨਹੀਂ ਲੱਗਾ ਆਪ ਕਿਰਪਾ ਕਰਕੇ ਤੁਸੀਂ ਆਵਾਜ਼ਾਂ ਦਵੋ ਤਾਂ ਕਹਿਣ ਲੱਗੇ ਚੰਗਾ ਫਿਰ ਉਸਦਾ ਨਾਮ ਦੱਸੋ ਕਹਿਣ ਲੱਗੇ ਮਹਾਰਾਜ ਉਸਦਾ ਨਾਮ ਲਾਲਾ ਹੈ ਉਸ ਸਮੇਂ ਲਾਲਾ ਸ਼ਬਦ ਸਤਿਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਵਿੱਚ ਵੀ ਉਚਾਰਨ ਕੀਤਾ ਉਹਦਾ ਨਾਮ ਲੈ ਕਰਕੇ ਆਵਾਜ਼ ਮਾਰੀ ਹੈ ਉਹ ਮ੍ਰਿਤਕ ਦੇ ਵਿੱਚ ਸਾਹ ਪਾ ਕਰਕੇ ਉਹ ਬਾਲ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਣ ਕਰਕੇ ਹਾਜ਼ਰ ਹੋਇਆ ਐਸੇ ਗਰੀਬ ਨਿਵਾਜ ਦੀਨ ਦੁਨੀਆਂ ਦੇ ਵਾਲੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਮੁਰਦਿਆਂ 'ਚ ਵੀ ਜਾਣ ਪਾਉਣ ਵਾਲੇ ਹਨ ਜਿਵੇਂ ਸੰਮਣ ਅਤੇ ਮੁਸਣ ਦੀ ਵੀ ਆਪ ਜੀ ਕਥਾ ਪੜ੍ਹਦੇ ਹੋ ਜਿਵੇਂ ਕਿਰਪਾਲੂ ਸਤਿਗੁਰੂ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਪੰਡਿਤ ਦਾ ਸੁਭਾਈ ਪੁੱਤਰ ਆਪ ਸਤਿਗੁਰੂ ਸਾਹਿਬ ਜੀ ਨੇ ਜਿੰਦਾ ਕੀਤਾ ਹੈ ਨਾਲ ਬਚਨ ਕੀਤੇ ਹਨ ਜਿੰਨਾ ਚਿਰ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਰਹਾਂਗੇ ਇੱਥੇ ਕੋਈ ਚੜ੍ਹਾਈ ਨਹੀਂ ਕਰੇਗਾ ਐਸੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਫੇਰ ਭਾਈ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਕੀ ਵਰਣਨ ਕਰੀਏ ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਆ ਪਾਵਨ ਅਸਥਾਨ ਬਿਲਕੁਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਦੂਦ ਵਿੱਚ ਹੀ ਸਭਾਏਮਾਨ ਹੈ ਆਪਣੇ ਸਾਥੀ ਮੋਹਨ ਨੂੰ ਇਸੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸੋ ਗਲ ਵਿੱਚ ਖੂੰਡੀ ਪਾ ਕੇ ਉਠਾਉਣਾ ਉੱਠ ਮੋਹਨ ਸਾਡੀ ਵਾਰੀ ਦੇ ਐਸੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਮੁਰਦਿਆਂ ਵਿੱਚ ਵੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਜਾਣ ਪਾਉਣ ਵਾਲੇ ਹਨ ਮ੍ਰਿਤਕ ਕੋ ਪਾਇਓ ਤਨ ਸਾਸਾ ਮੁਰਦੇ ਹੋਏ ਜਿਹੜਾ ਇਹ ਹਿੰਦੁਸਤਾਨ ਜਿਸ ਸਮੇਂ ਇਹਦੀ ਜ਼ਮੀਰ ਮੁਰਦਾ ਹੋ ਚੁੱਕੀ ਸੀ ਜਿਸ ਸਮੇਂ ਰਾਜੇ ਬੇਨਿਆਏ ਹੋ ਚੁੱਕੇ ਸਨ ਜਿਸ ਸਮੇਂ ਵੱਡੀ ਮਾਰ ਇਸ ਹਿੰਦੁਸਤਾਨ 'ਤੇ ਪੈ ਰਹੀ ਸੀ ਇੱਥੋਂ ਤੱਕ ਮੁਰਦਾ ਜ਼ਮੀਰਾਂ ਕੀ ਆਪਾਂ ਕਹੀਏ ਆਪਣੀਆਂ ਧੀਆਂ ਦੇ ਡੋਲੇ ਦੇ ਕਰਕੇ ਅਤੇ ਬਾਦਸ਼ਾਹਾਂ ਦੇ ਨਾਲ ਜਾਬਰ ਅਤੇ ਹੰਕਾਰੇ ਬਾਦਸ਼ਾਹਾਂ ਦੇ ਨਾਲ ਸੰਧੀਆਂ ਪਾਉਣੀਆਂ ਇੱਥੋਂ ਤੱਕ ਬੀਰਬਲ ਵਰਗੇ ਧਰਮ ਜਿਨ੍ਹਾਂ ਨੂੰ ਬੜੇ ਵੱਡੇ ਬਣਾ ਕੇ ਹਿੰਦੁਸਤਾਨ ਦੀ ਧਰਤੀ 'ਤੇ ਪੇਸ਼ ਕੀਤਾ ਜਾਂਦਾ ਹੈ ਸੋ ਬੋਧੀ ਰੁਪਈਆ ਗਰਾਉਣ ਜਿਸ ਸਮੇਂ ਲੱਗ ਪਏ ਆਪਣੇ ਆਪ ਪਾਸੋਂ ਹੀ ਟੈਕਸ ਜਿਸ ਸਮੇਂ ਗਰਾਉਣ ਲੱਗ ਪਏ ਉਸ ਸਮੇਂ ਇਸ ਮੁਰੀ ਮੁਈ ਹੋਈ ਜਨਤਾ ਦੇ ਤਾਂ ਹੀ ਆਪ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸੰਕਲਪ ਕੀਤਾ ਹੈ ਕਿ ਜਿਨਕੇ ਜਾਤ ਬਰਨ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਿਨਹੀ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਉ ਆਪ ਕਿਰਪਾ ਦੇ ਘਰ ਵਿੱਚ ਆਣ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਭਾਈ ਮੁਰਦਿਆਂ ਵਿੱਚ ਜਾਣ ਪਾਉਣ ਵਾਸਤੇ ਪੰਜਾਂ ਪਿਆਰਿਆਂ ਪਾਸੋਂ ਪੰਜ ਸੀਸ ਲੈ ਕਰਕੇ ਅੰਮ੍ਰਿਤ ਦੇ ਐਸੇ ਛੱਟੇ ਮਾਰੇ ਹਨ ਜਿੱਥੇ ਉਹ ਮੁਰਦੇ ਸੁਰਜੀਤ ਕਰਕੇ पांच प्यारे साज दिते उथे नाल दे नाल मरी हुई गैरत भी हिंदुस्तान दे विच दुबारा भर दिती है, कृपा कीती है। बचन कीते हन 1,25,00,000 से एक लड़ाऊं तब गोबिंद सिंह नाम कहाऊं। ऐसे चोजी प्रीतम कृपालू सतगुर साहिब जी भाई मुरदियां दे विच भी जान पाउण वाले हन।
विशुरत आन मिलाया
जेडे अनेकां जन्मां दे विछड़े होए सन, आप कृपालू सतगुरु साहिब जी ने कृपा करके अपने नाल मेल लैणा कीते हन। जिवें साहिब बाबा मरदाना जी दी भी कथा आप जी पढ़ो, अनेकां जन्मां दे तपस्वी हन, आप कृपालू सतगुरु साहिब जी ने कृपा कीती रहमत दे घर विच आए हन। सो ओ तपस्या जिहड़ी उहनां दी कीती बंदगी भगती कीती होई सी उस भगती नूं फल ला करके जिस समय बाल चोज मेरे कृपालू सतगुरु साहिब जी कर रहे सन, सो एक माता अपने पुत्र नूं आवाज मार दी है मर जाणिया घर नूं आ। उस समय कृपालू सतगुरु साहिब जी ने पुछिया है, कहन लगे ए माता किनू आवाजा देंदी, ए माई ननकाणा साहिब जी दी पावन धरती दी ए पावन अमृत कथा है। नाल दे जेडे खिडारू सन ओ कहन लगे सतगुरु गुरु नानक देव सच्चे पातशाह महाराज जी दे ताई महिता जी दे पुत्र जी ए फलाना जेड़ा बाल साडे नाल खेडदा है एदे पहला भरा भी होए चढ़ाई कर गए ने, एदी मां ने एदा ना ही मर जाना रख दिता है, ता करके इनू मर जाना कहिंदी है। माता पास आई महाराज जी ने बचन कीते मां मावां अपने पुत्तां नूं ते मर जाने नहीं कहिंदियां, कहन लगी की करां इस तों पहलां कई वड्डे जन्मे ते चढ़ाई कर गए, मैं सोचदी इन्हें भी चढ़ाई कर जाना मैं इहदा ना ही मर जाना रख दिता। बचन कीते माता इहदे सिर ते केस रख, इह साडा साथी है, इहदे वास्ते इहनूं नाल ही रखण वास्ते बड़े वड्डे कारज इहने साडे कराउणे ने, अज तों नाम असीं इहदा मरदाना रखदे हां, इह मरदा नहीं। ऐसे कृपालू सतगुरु साहिब जी जिहड़े अनेकां जन्मां दे विछड़े होए सन उन्हां नूं कृपालू सतगुरु साहिब जी ने आप कृपा करके अपनी संगत विच मेल लैणा कीता है, आप कृपा कीती है, रहमत कीती है, दयालता करके जिवें भगत धन्ना जी नूं भी विखालणा कीता सी। जिस समय भगत धन्ना जी नूं आप अकाल पुरख वाहिगुरु जी ने आप दीदार दर्शन दित्ते हन, सो बड़ी छेती दे नाल दर्शन दीदारे हो गए। भगत धन्ना जी दे चित च आया पंडित इन्ने चिर तों परमेश्वर दी बंदगी भगती करदा है, इनू ते परमेश्वर ने दर्शन नहीं दिते, सानू छेती दे दिते है। उस समय भगत धन्ना जी नूं भी विखालना कीता सी कि 1100 जन्म तुहानू हो गया है, सो वाहिगुरु 11,000 जन्म हो गया तुहानू परमेश्वर वाहिगुरु दी बंदगी भगती करदिआं नूं तां जा करके दर्शन दीदार दिते हन। एवें जिहड़े विछड़े होए सन बंदगी भगती दी उत्साह चा विच परमेश्वर वाहिगुरु दे मिलाप विच आउणा चाहुंदे सन उन्हां सारिआं नूं मिलण वाले, जिवें सतगुरु गुरु नानक देव सच्चे पातशाह महाराज जी दी वी कथा गुरु प्यारे खालसा जी आउंदी है। जिस समय मेरे कृपालू सतगुरु साहिब जी गए ने एक धरती दा जिक्र जदों खंडां दी, सो सतगुरु साहिब जी सारी यात्रा मेरे कृपालू सतगुरु साहिब जी ने कीती। 5,000 मील तक ऐसा जंगल आया है जिहदे विच केवल शेर ही रहिंदे हन, सो उन्हां ते भी सतगुरु साहिब जी ने कृपा कीती, एवें विछड़िया होयां नूं आप कृपा करके मिलाउण वाले हन।
पशु परेत मुगद भए सरोते,
कैसे ने कृपालू सतगुरु साहिब जी पशुआं ते भी दयालता करन वाले, आप पशु शेरां दा भी आधार कीता है। महाराज जी दे चरणां जिस समय कीर्तन कीता सारे सरोते बन गए सारे दे सारे, गरीब नवाज सच्चे पातशाह साडा उधार करो, कहिंदे चंगा फिर तुसीं इह शरीर त्याग करके साडे सिख हो करके जन्मोगे। सारयां दा ही दूसरे जामे च उधार करना कीता खडूर साहिब जी दी पावन धरती दे उत्ते। ऐसे कृपालू सतगुरु साहिब जी पशु भी गरीब नवाज सच्चे पातशाह महाराज जी दे अमृत बाणी दे स्रोते हो रहे हन। प्रेत पन्नणी रिखी वर्गे जे समय कृपालू सतगुरु साहिब जी कांछी पहुंचे हन, इहदे चेलियां ने बेनती कीती महाराज साडे मुनि जी जिन्हां ने वड्डा जो ये व्याकरण लिखिया होया है कृपालू सतगुरु साहिब, वह प्रेत बन करके अपनी कुटिया च चित होण करके उत्थे रहिंदे हन। गरीब नवाज जी ने जा करके दर्शन दीदार दिते हन, ਸੋ ਉਸ ਸਮੇਂ ਪੰਦਨੀ ਰਿਖੀ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਪਾ ਕਰਕੇ ਅੰਮ੍ਰਿਤ ਗੁਰਬਾਣੀ ਦੀ ਸੰਗਤ ਵਿੱਚ ਆਣ ਕਰਕੇ ਦੇਵ ਲੋਕ ਨੂੰ ਪਿਆਨਾ ਕੀਤਾ, ਗੁਰੂ ਕੇ ਚਰਨਾਂ ਤੇ ਸੀਸ ਝੁਕਾ ਕਰਕੇ ਚੱਲੇ ਹਨ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਇਸੇ ਤਰੀਕੇ ਦੇ ਨਾਲ ਸੋ ਦਿੱਲੀ ਵਿੱਚ ਜਾ ਕਰਕੇ ਜਿਸ ਸਮੇਂ ਗੁਰੂ ਪਿਆਰੇ ਖਾਲਸਾ ਜੀ ਬਖਸ਼ਿਸ਼ ਕੀਤੀ ਹੈ, ਚਾਂਦਨੀ ਚੌਂਕ ਵਿੱਚ ਜਿਸ ਸਮੇਂ ਹਿੰਦੁਸਤਾਨ ਦਾ ਪਹਾੜ ਲਾਉਣ ਵਾਸਤੇ ਗਏ ਹਨ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਿੰਨੇ ਕੀਤੀ ਹੈ। ਇੱਕ ਭੂਤ ਜਿਹਨੂੰ ਪ੍ਰੇਤ ਬਣਿਆ ਹੋਇਆ ਸੀ, ਜਿਹਨੂੰ ਭੂਤਾਂ ਵਾਲੀ ਹਵੇਲੀ ਕਹਿੰਦੇ ਸਨ, ਉੱਥੇ ਹੀ ਆਸਣ ਗਰੀਬ ਨਿਵਾਸ ਜੀ ਦਾ ਕਰਾਇਆ ਹੈ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕੀਤੀ, ਗਰੀਬ ਨਿਵਾਸ ਜੀ ਨੂੰ ਗੰਨੇ ਚ ਪਾਏ, ਮੇਵੇ ਆਦਿਕ ਸਤਿਗੁਰੂ ਸਾਹਿਬ ਜੀ ਦੀ ਭੇਟਾ ਕੀਤੇ ਹਨ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀਆਂ ਜੂਠੀਆਂ ਛਿਲੜਾਂ ਚੂਪ ਕਰਕੇ ਇਹ ਪ੍ਰੇਤ ਵੀ ਉਸ ਸਮੇਂ ਇਹਦਾ ਆਧਾਰ ਹੋਇਆ ਹੈ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਭਾਈ ਪਸ਼ੂਆਂ ਦੇ ਵੀ ਤਾਰਨ ਹਾਰੇ, ਪ੍ਰੇਤਾਂ ਦੇ ਵੀ ਤਾਰਨ ਹਾਰੇ ਹਨ, ਐਵੇਂ ਨਹੀਂ ਕਹਿੰਦੇ, ਸਰਬੱਤਰ ਜੀਆਂ ਦੇ ਸਾਂਝੇ ਸਤਿਗੁਰੂ ਹਨ, ਸਰਬੱਤਰ ਜੀਆਂ ਦੇ। ਇਹ ਵਾਰ ਵਾਰ ਬੇਨਤੀ ਕਰਨ ਦੀ ਲੋੜ ਨਹੀਂ, ਪਰ ਚਿੱਤ ਚ ਨਿਸ਼ਚਾ ਤੇ ਭਰੋਸਾ ਹੋ ਜਾਣਾ ਚਾਹੀਦਾ ਹੈ। ਬੇਝਿਜਕ ਬੇਬਾਕੀ ਨਾ ਹਰ ਇੱਕ ਗੁਰੂ ਕਾ ਸਿੱਖ ਕਹਿ ਦੇਵੇ। ਜੇ ਕੋਈ ਪੁੱਛੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਾਂ ਤੁਹਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਸਿੱਖੋ ਕਿੰਨਾ ਦੇ ਸਤਿਗੁਰੂ ਹਨ, ਤਾਂ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ, ਭਾਈ ਸਰਬੱਤਰ ਕਾਇਨਾਤ ਦੇ ਸਾਂਝੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਪਸ਼ੂਆਂ ਪ੍ਰੇਤਾਂ ਭਾਈ ਮੁਗਧ ਬਸਮਝਾ ਮੂਰਖਾਂ ਦੇ ਵੀ ਹਨ। ਸੋ ਜਿਵੇਂ ਗੁਰੂ ਕੀ ਬਾਣੀ ਚ ਆਪਾਂ ਪੜ੍ਹਦੇ ਹਾਂ, ਅਖਲ ਜੋਗੇ ਅਖਲ ਸਾਰਿਆਂ ਹੀ ਜੋਗੇ ਨੇ, ਸਾਰਿਆਂ ਜੋਗੇ। ਜਿਤਨੀ ਸ੍ਰਿਸ਼ਟੀ ਨਦਰੀ ਆ ਰਹੀ ਹੈ, ਜਿੱਥੋਂ ਤੱਕ ਸਾਡੀ ਨਦਰ ਨਹੀਂ ਜਾਂਦੀ, ਕੇਵਲ ਸੁਣ ਵੀ ਰਹੇ ਹਾਂ, ਉਹ ਸਾਰਿਆਂ ਥਾਵਾਂ ਤੇ ਆਪ ਜੀ ਕਥਾ ਪੜ੍ਹਦੇ ਹੋ। ਜਿਸ ਸਮੇਂ ਬਗਦਾਦ ਦੇ ਪੀਰ ਦੇ ਪੁੱਤਰ ਨੂੰ ਨਾਲ ਲੈ ਕਰਕੇ ਸਤਿਗੁਰੂ ਸਾਹਿਬ ਜੀ ਗਏ ਹਨ, ਜਿਹਨੂੰ ਆਪਾਂ ਪੜ੍ਹਦੇ ਨਾਲ ਲਿੱਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਪਾਤਾਲ ਆਗਾਸ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਸੋ ਅੱਖ ਖੋਲਣ ਤੇ ਮੇਟਣ ਦੇ ਸਮੇਂ ਵਿੱਚ ਜਿਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਸਾਰੇ ਦੇ ਸਾਰੇ ਹੀ ਲੱਖਾਂ ਪਾਤਾਲ ਤੇ ਲੱਖਾਂ ਹੀ ਆਕਾਸ਼ ਸੋ ਉਹ ਪੀਰ ਦੇ ਬੇਟੇ ਨੂੰ ਵਿਖਾਲਣਾ ਕੀਤੇ ਹਨ। ਤੁਰੋਂ ਪਤਾਲੋਂ ਲਈ ਕੜਾਈ, ਜਿੱਥੇ ਵੀ ਜਾਂਦੇ ਹਨ ਉੱਥੇ ਹੀ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਵਡਿਆਈ ਚੱਲ ਰਹੀ ਹੈ। ਕੜਾ ਪ੍ਰਸ਼ਾਦ ਦੀਆਂ ਦੇਗਾਂ ਜਿੱਥੇ ਜਿੱਥੇ ਜਿਹੜੇ ਜਿਹੜੇ ਆਕਾਸ਼ ਚ ਗਏ ਜਾਂ ਪਤਾਲ ਵਿੱਚ ਕਿਰਪਾਲੂ ਸਤਿਗੁਰੂ ਸਾਹਿਬ ਜੀ ਗਏ ਹਨ, ਹਰ ਥਾਂ ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸੋ ਸਿੱਖ ਸੰਗਤਾਂ ਗੁਰੂ ਕਾ ਜਸ ਕਰ ਰਹੀਆਂ ਹਨ, ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤ ਰਹੀਆਂ ਹਨ। ਸੋ ਉਹ ਕਚਕੌਲ ਜਿਹੜਾ ਸੀ ਉਹ ਭਰ ਕਰਕੇ ਕੜਾ ਪ੍ਰਸ਼ਾਦ ਦਾ ਲੈ ਕਰਕੇ ਨਾਲ ਆਇਆ ਹੈ। ਐਸੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਪਾਈ, ਮੁਗਧ ਮੂਰਖਾਂ ਤੇ ਵੀ ਮਹਾਰਾਜ ਜੀ ਕਿਰਪਾ ਕਰਨ ਵਾਲੇ, ਮੁਗਧ ਮੂਰਖਾਂ ਤੇ ਮੇਰੇ ਵਰਗੇ ਬਸਮਝਾਂ ਨੂੰ ਵੀ ਕਿਰਪਾਲੂ ਸਤਿਗੁਰੂ ਸਾਹਿਬ ਜੀ ਵੱਡੇ ਮਰਾਤਬੇ ਦੇਣ ਵਾਲੇ ਨੇ, ਐਸੇ ਗਰੀਬ ਨਿਵਾਸ ਜਿਵੇਂ ਅੱਠਵੇਂ ਪਾਤਸ਼ਾਹ ਜੀ ਨੇ ਕਿਰਪਾ ਕਰਕੇ। ਸੋ ਪੰਡਿਤ ਦੇ ਸ਼ੰਕੇ ਸੋ ਗੁਰਦੁਆਰਾ ਸਾਹਿਬ ਵਿਖੇ ਜਿਸ ਅਸਥਾਨ ਤੇ ਜਾ ਕਰਕੇ ਪੰਜੋਖੜਾ ਸਾਹਿਬ ਗੁਰੂ ਕੀਆਂ ਸਿੱਖ ਸੰਗਤਾਂ ਦਰਸ਼ਨ ਦੀਦਾਰ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਕਰਦੀਆਂ ਹਨ, ਆਪ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ, ਪੰਡਿਤ ਨੇ ਜਿਸ ਸਮੇਂ ਸ਼ੰਕਾ ਕੀਤਾ ਸੀ, ਮਹਾਰਾਜ ਜੀ ਕ੍ਰਿਸ਼ਨ ਭਗਵਾਨ ਜੀ ਦਾ ਨਾਮ ਆਪ ਜੀ ਰਖਾਈ ਫਿਰਦੇ ਜੀ, ਉਹਨਾਂ ਨੇ ਗੀਤਾ ਉਚਾਰਨ ਕੀਤੀ ਹੈ, ਤੁਸੀਂ ਗੀਤਾ ਦੇ ਅਰਥ ਹੀ ਸੁਣਾ ਦੇਵੋ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ, ਪੰਡਿਤ ਜੀ ਜੇ ਅਸੀਂ ਤੈਨੂੰ ਸੁਣਾਵਾਂਗੇ ਤੇ ਤੇਰੇ ਚਿੱਤ ਦਾ ਭਰਮਣ ਹੀ ਨਾਸ ਹੋਣਾ, ਤੂੰ ਮਨ ਚ ਵਿਚਾਰ ਕਰੇਗਾ ਕਿ ਇਹਨਾਂ ਨੇ ਆਪਣੇ ਵੱਡੇ ਵਡੇਰਿਆਂ ਪਾਸੋਂ ਵਿਦਿਆ ਪੜੀ ਹੋਵੇਗੀ, ਜਾਂ ਕੋਈ ਇਹੋ ਜਿਹਾ ਮਨੁੱਖ ਲੈ ਕਰਕੇ ਆ ਜਿਹੜਾ ਤੈਨੂੰ ਲੱਗਦਾ ਕਿ ਅਰਥ ਨਹੀਂ ਕਰ ਸਕਦਾ, ਉਹ ਗੀਤਾ ਪੜ ਹੀ ਨਹੀਂ ਸਕਦਾ, ਉਹਨੂੰ ਜਾ ਕੇ ਲਿਆ। ਪੰਡਿਤ ਬਹੁਤਾ ਸਿਆਣਾ ਸੀ, ਜਾ ਕਰਕੇ ਉਸ ਸਮੇਂ ਬੇਸਮਝ ਮੂਰਖ ਜਿਹੜਾ ਸੀ ਉਹਨੂੰ ਲਿਆ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਖਿਲਾਰ ਦਿੱਤਾ, ਮਹਾਰਾਜ ਚੰਗਾ ਫਿਰ ਇਹਦੇ ਕੋਲੋਂ ਕਰਵਾ ਕੇ ਵਿਖਾ ਲੋ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਸੀ ਛੱਟੀ ਪ੍ਰੇਮ ਵਾਲੀ ਇਸ ਸਿੱਖ ਦੇ ਸਿਪਾਹੀ ਸਿਰ ਦੇ ਉੱਤੇ ਲਾਈ ਹੈ, ਬੈਠ ਗਿਆ ਚੌਂਕੜਾ ਮਾਰ ਕੇ, ਕਹਿਣ ਲੱਗਾ ਪੰਡਿਤ ਜੀ ਦੱਸੋ ਕੀ ਬਚਨ ਕਰਨਾ ਚਾਹੁੰਦੇ ਜੀ, ਕੀ ਬਚਨ? ਕਹਿਣ ਲੱਗੇ ਗੀਤਾ ਦੇ ਅਰਥ ਸੁਣਨੇ। ਕਹਿੰਦੇ ਚੰਗਾ ਪੰਡਿਤ ਜੀ ਫਿਰ ਪੜ੍ਹੀ ਜਾਵੋ ਤੇ ਅਸੀਂ ਗੀਤਾ ਦੇ ਅਰਥ ਕਰਕੇ ਸੁਣਾਉਂਦੇ ਹਾਂ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਇਹ ਵੱਡੀ ਮਹਿਮਾ ਪਾਈ, ਮੁਗਧ ਮੂਰਖਾਂ ਤੇ ਵੀ ਬਖਸ਼ਿਸ਼ ਕਰਨ ਵਾਲੇ ਹਨ, ਮੂਰਖ ਬਸਮਝਾਂ ਤੇ ਵੀ ਆਪ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਹੈ। ਸੋ ਐਸੇ ਦਿਆਲਤਾ ਸਾਰੇ ਦੇ ਸਾਰੇ ਸਤਿਗੁਰੂ ਸਾਹਿਬ ਜੀ ਦੇ ਸਰੋਤੇ ਹੋ ਆਏ ਹਨ।
ਹਰ ਨਾਮ ਮੁਖ ਗਾਇਆ,
ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਮੁਖ ਤੋਂ ਗਾਉਣ ਵਾਲੇ ਹੋ ਗਏ ਨੇ। ਕਿਵੇਂ ਸਰੋਤੇ, ਕਿਵੇਂ ਸਤਿਗੁਰੂ ਸਾਹਿਬ ਜੀ ਦੀ ਸੰਗਤ ਐਸੀ ਗ੍ਰਹਿਣ ਕੀਤੀ ਹੈ। ਅੰਮ੍ਰਿਤ ਨਾਮ ਸਤਿਗੁਰੂ ਸਾਹਿਬ ਜੀ ਨੇ ਆਪਣਾ ਦਿਆਲਤਾ ਕਰਕੇ ਸਾਰਿਆਂ ਦੇ ਮੁਖ ਵਿੱਚ ਦੇ ਦੇਣਾ ਕੀਤਾ। ਕਿਹੋ ਜੀ ਕਿਰਪਾ ਕੀਤੀ, ਮ੍ਰਿਤਕ ਕੋ ਪਾਇਓ ਤਨ ਸਾਸਾ। ਸੋ ਜਿਹੜੇ ਭਾਈ ਮੁਰਦਿਆਂ ਵਰਗੇ ਮਨੁੱਖ ਹੋ ਚੁੱਕੇ ਸਨ, ਆਪ ਜਿਨ੍ਹਾਂ ਦੇ ਅੰਦਰੋਂ ਸੋ ਧਰਮ ਦੇ ਜਿਹੜਾ ਸੀ, ਧਰਮ ਦੀ ਕਲਾ ਉੱਡ ਚੁੱਕੀ ਸੀ, ਉਹਨਾਂ ਸਾਰਿਆਂ ਦੇ ਹਿਰਦੇ ਵਿੱਚ ਧਰਮ ਦਾ ਨਿਵਾਸ, ਕੌਡੇ ਰਾਕਸ਼ ਵਰਗਿਆਂ ਦੇ ਸੋ ਭਾਈ ਸਾਰਿਆਂ ਦੇ ਕਿੰਨੇ ਭੂਮੀਏ ਵਰਗੇ ਬ੍ਰਹਮ ਗਿਆਨੀ ਬਣਾਉਣੇ, ਸੱਜਣ ਠੱਗ ਵਰਗੇ ਸੋ ਆਤਮਿਕ ਤੌਰ ਤੇ ਜਿਹੜੇ ਮਰੇ ਹੋਏ ਸਨ, ਉਹਨਾਂ ਦੇ ਹਿਰਦਿਆਂ ਵਿੱਚ ਭਾਈ ਪਰਮੇਸ਼ਰ ਵਾਹਿਗੁਰੂ ਦਾ ਐਸੇ ਨਾਮ ਦਾ ਪ੍ਰਚਾਰ ਕੀਤਾ ਹੈ, ਸਿਮਰਨ ਭਗਤੀ ਦੀ ਐਸੀ ਸੁਗੰਧੀ ਸਰਬੱਤਰ ਸੰਸਾਰ ਵਿੱਚ ਭਰ ਦਿੱਤੀ ਹੈ। ਇਹ ਮੁਰਦਿਆਂ ਦੇ ਵਿੱਚ ਸਾਹ ਪਾਉਣ ਵਾਲਾ ਕੰਮ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕਿਰਪਾ ਕੀਤੀ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਐਸੀ ਬਖਸ਼ਿਸ਼ ਕੀਤੀ ਹੈ। ਜਿਹੜੇ ਇਹ ਦਿਹਾੜੇ ਨੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਚੱਲ ਰਹੇ, ਗੁਰੂ ਪਿਆਰੇ ਖਾਲਸਾ ਜੀ, ਇਹ ਏਡੀ ਵੱਡੀ ਨਾਮ ਦੀ ਮਹਿਮਾ ਸਤਿਗੁਰੂ ਸਾਹਿਬ ਜੀ ਨੇ ਵਰਤਾਈ ਹੈ ਸੰਸਾਰ ਵਿੱਚ, ਇਹ ਨਾਮ ਦੀ ਭਗਤੀ ਤੇ ਸ਼ਕਤੀ ਦੀ ਮਹਿਮਾ ਹੀ ਹੈ ਨਾ। ਕੌਣ ਹੈ ਸੰਸਾਰ ਦੇ ਵਿੱਚ, ਮੁਰਦੇ ਜੀਆਂ ਦੇ ਵਿੱਚ ਵੀ, ਸੋ ਵਿਰੋਧੀਆਂ ਨੂੰ ਵੀ, ਜਿਹੜੇ ਵਿਰੋਧੀਆਂ ਦੇ ਲਿਖਾਰੀ ਵੀ ਸਨ, ਉਹਨਾਂ ਨੂੰ ਵੀ ਇਹ ਲਿਖਣਾ ਪੈ ਗਿਆ ਕਿ ਉਲਫਤ ਕੇ ਜੇ ਨਜ਼ਾਰੇ ਕਹੀਂ ਦੇਖੇ ਨਹੀਂ ਹਮਨੇ, ਦੇਖਣਾ ਤੋਂ ਇੱਕ ਬਾਤ ਕਹੀਂ ਸੁਣੇ ਵੀ ਨਹੀਂ ਹਮਨੇ। ਕਹਿਣ ਲੱਗੇ ਭਾਈ ਜਿਹੜੇ ਇਹ ਨਜ਼ਾਰੇ ਨੇ, ਜਿਹੜੇ ਇਹ ਆਨੰਦ ਕੌਤਕ ਧੰਨ ਕਲਗੀ ਤਰਪਿਤਾ ਸਤਿਗੁਰੂ ਸਾਹਿਬ ਜੀ ਨੇ ਆਪਣੇ ਪਿਆਰੇ ਖਾਲਸੇ ਨਾਲ ਕੀਤੇ ਨੇ, ਕਿਤੇ ਅਸੀਂ ਸੰਸਾਰ ਵਿੱਚ ਸੁਣੇ ਹੀ ਨਹੀਂ। ਸੁਣਨਾ ਤਾਂ ਇੱਕ ਗੱਲ ਹੈ, ਅੱਲਾ ਯਾਰ ਖਾਂ ਜੋਗੀ ਕਹਿੰਦਾ ਕਦੀ ਸੋ ਕਹੀਂ ਦੇਖੇ ਨਹੀਂ ਹਮਨੇ, ਕਹਿੰਦੇ ਦੇਖਣਾ ਤੋਂ ਇੱਕ ਬਾਤ ਕਹੀਂ ਸੁਣੇ ਵੀ ਨਹੀਂ ਹਮਨੇ। ਕਹਿੰਦੇ ਵੇਖਣ ਦੀ ਗੱਲ ਤੇ ਦੂਰ ਦੀ ਹੈ, ਕਿਤੇ ਸੁਣਿਆ ਵੀ ਨਹੀਂ ਕਿ ਐਵੇਂ ਹੋ ਸਕਦਾ ਹੈ। ਜੋ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਆਪ ਸਾਡੇ ਵਿੱਚ ਗੁਰੂ ਪਿਆਰੇ ਖਾਲਸਾ ਜੀ ਜਾਣ ਭਰਨ ਵਾਸਤੇ ਐਸੇ ਨਾਮ ਦੇ ਛੱਟੇ ਮਾਰੇ ਹਨ। ਇਹ ਪੰਜ ਬਾਣੀਆਂ ਪੜ੍ਹ ਕੇ ਸ੍ਰੀ ਅੰਮ੍ਰਿਤ ਸੰਚਾਰ ਦੀ ਬਖਸ਼ਿਸ਼ ਨਹੀਂ ਕੀਤੀ। ਐਸਾ ਅੰਮ੍ਰਿਤ ਜਿਹੜਾ ਹੈ, ਜਿਹਦੇ ਬਾਬਤ ਆਪਾਂ ਪੜ੍ਹਦੇ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਐਸੇ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਇਹ ਨਾਮ ਦੀ ਵਡਿਆਈ ਐਸੀ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ ਗੁਰੂ ਪਿਆਰੇ ਖਾਲਸਾ ਜੀ। ਸੋ ਮੁਰਦੇ ਸੰਸਾਰ ਮ੍ਰਿਤਕ ਕੋ ਪਾਇਓ ਤਨ ਸਾਸਾ, ਐਸਾ ਖਾਲਸਾ ਅਮਰ ਬਣਾਇਆ ਹੈ। ਜੇ ਆਪਣੀ ਆਈ ਤੇ ਅੜ ਜਾਵੇ ਤੇ ਮੌਤ ਵੀ ਇਹਨੂੰ ਮਾਰ ਨਹੀਂ ਸਕਦੀ, ਮੌਤ ਵੀ ਮਾਰ ਨਹੀਂ ਸਕਦੀ। ਐਸੀ ਬਖਸ਼ਿਸ਼ ਆਪਣੇ ਪਿਆਰੇ ਖਾਲਸੇ ਤੇ ਕੀਤੀ ਹੈ, ਐਸੀ ਦਿਆਲਤਾ ਕੀਤੀ ਹੈ, ਕੀ ਕਥਾ ਕੋਈ ਕੌਣ ਪੜ ਸਕਦਾ ਹੈ। ਸੋ ਭਾਈ ਐਸੇ ਪਾਵਨ ਗੁਰੂ ਕੀ ਬਖਸ਼ਿਸ਼ ਦਾ ਜਿਹੜਾ ਇਤਿਹਾਸ ਹੈ, ਉਹ ਵੀ ਮੇਰੇ ਵਰਗੇ ਬੁਜਦਲਾਂ ਦੀ ਜ਼ਬਾਨ ਤੋਂ ਕਹਿਣਾ, ਬੇਸਮਝਾਂ ਦੀ ਜ਼ਬਾਨ ਤੋਂ ਕਹਿਣਾ ਬਣ ਨਹੀਂ ਆਉਂਦਾ। ਫਿਰ ਵੀ ਬੇਨਤੀ, ਕੈਸਾ ਭਾਈ ਗੁਰੂ ਕਾ ਖਾਲਸਾ, ਬਾਬਾ ਨੌ ਸਿੰਘ ਜੀ ਕਿੰਨੀ ਵੱਡੀ ਆਜੂ, 90-92 ਸਾਲ ਦੀ ਆਜੂ, ਫਿਰ ਵੀ ਸਰੀਰ ਤਿਆਗਦੇ ਨਹੀਂ ਹਨ, ਇਹਨਾਂ ਧਰਮ ਯੋਧਾ ਚਾਹ ਹੈ। ਸੋ ਮੁਸਲਮਾਨਾਂ ਨੇ ਆਪਣੀਆਂ ਕਿਤਾਬਾਂ ਚ ਲਿਖਿਆ ਹੋਇਆ, ਜਿੰਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਆਏ, ਜਿੰਨੇ ਸਾਡੇ ਕੋਲ, ਕੋਈ ਵੀ ਮਾਰਿਆ ਨਹੀਂ ਗਿਆ, ਕੋਈ ਵੀ ਇਹੋ ਜਿਹਾ ਸਿੰਘ ਨਹੀਂ ਜਿਹਨੂੰ ਸਾਡੇ ਮਾਰਿਆ ਉਹ ਮਰ ਗਏ ਹੋਣ। ਨਹੀਂ ਭਾਈ, ਉਹ ਮਰੇ ਵੀ ਉੱਠ ਉੱਠ ਕੇ ਲੜੀ ਜਾਂਦੇ ਸਨ। ਐਸੀ ਬਖਸ਼ਿਸ਼ ਗੁਰੂ ਕੇ ਖਾਲਸੇ ਤੇ ਹੈ। ਕੌਣ ਹੈ ਜਿਹੜਾ ਸੰਸਾਰ ਤੇ ਇਹਦਾ ਇਤਿਹਾਸ ਨੂੰ ਬਦਲ ਸਕਦਾ ਹੋਵੇ, ਪ੍ਰਤੱਖੀ ਇਤਿਹਾਸ ਕਰਕੇ ਆਪ ਵਿਖਾ ਲਿਆ ਹੈ ਤੇ ਐਸਾ ਪਹਿਰਾ ਲਾਇਆ ਹੋਇਆ ਅੱਜ ਵੀ। ਕਈ ਬੇਸਮਝ ਤੇ ਬੇਵਕੂਫ ਇਹ ਜੇ ਕਹਿ ਦੇਣ ਕਿ ਸ਼ਕਤੀ ਨਹੀਂ ਜੀ, ਇਹ ਤੇ ਸ਼ਕਤੀਆਂ ਦੀ ਬਾਤ ਹੈ, ਮੁਰਦਿਆਂ ਚ ਸਾਹ ਪਾਉਣੇ, ਭਾਈ ਜਾ ਬਾਬਾ ਨੌ ਸਿੰਘ ਜੀ ਦੀ ਸਮਾਧੀ ਤੋਂ ਖਾਲਸੇ ਦਾ ਲੱਗਾ ਹੋਇਆ ਟੋਲ ਅੱਜ ਦੀ ਭਾਸ਼ਾ ਚ ਸਮਝਾ ਦਿਆ, ਜੇ ਉੱਥੇ ਖਾਲਸੇ ਦਾ ਟੋਲ ਚੱਲਦਾ, ਖਾਲਸੇ ਦਾ ਉਥੋਂ ਬਿਨਾਂ ਟੋਲ ਭਰੇ ਤੋਂ ਤੇ ਬਿਨਾਂ ਸਿਰ ਨਵਾਏ ਤੋਂ ਲੰਘ ਕੇ ਵਿਖਾਲ, ਮੈਂ ਮੰਨ ਜਾਵਾਂਗਾ ਕਿ ਗੁਰੂ ਘਰ ਚ ਸ਼ਕਤੀ ਕੋਈ ਨਹੀਂ। ਐਸੀ ਬਖਸ਼ਿਸ਼ ਇਹ ਭਾਈ ਕੌਣ ਹੈ ਇਹਨਾਂ ਤੋਂ ਜਿਨ੍ਹਾਂ ਤੇ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਹਨ, ਕੌਣ ਹੈ ਜਿਹੜਾ ਇਹਨਾਂ ਨੂੰ ਭਾਈ ਝੁਠਲਾ ਸਕਦਾ ਹੋਵੇ। ਇਹ ਗੁਰੂ ਕੀਆਂ ਪ੍ਰਤੱਖ ਸ਼ਕਤੀਆਂ ਹੀ ਇਹ ਵਰਤ ਰਹੀਆਂ ਹਨ, ਪਰ ਵਰਤ ਕਦੋਂ ਰਹੀਆਂ ਨੇ, ਜਦੋਂ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰ ਦਿੱਤੀ, ਆਪ ਰਹਿਮਤ ਕਰ ਦਿੱਤੀ ਹੈ, ਆਪ ਦਿਆਲਤਾ ਕਰਕੇ ਆਪਣਾ ਨਾਮ ਜਿਹੜਾ ਹੈ ਉਹ ਭਾਈ ਹਰ ਨਾਮਾ ਮੁਖ ਗਾਇਆ। ਇਹਨਾਂ ਚ ਸ਼ਕਤੀ ਕਿਉਂ ਹੈ, ਇਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਆਪਣੇ ਮੁਖ ਤੋਂ ਗਾਉਂਦੇ ਹਨ। ਸੋ ਆਪਣੇ ਮੁਖ ਦੁਆਰਾ ਆਪਣੇ ਗੁਰਸਿੱਖਾਂ ਨੂੰ ਇਹ ਪਾਵਨ ਨਾਮ ਪੜਾਉਣਾ ਕੀਤਾ ਹੈ ਜੀ।
ਪੂਰੇ ਗੁਰ ਕੀ ਦੇਖ ਵਡਾਈ,
ਧੰਨ ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ, ਇਹ ਪੂਰੇ ਸਤਿਗੁਰੂ ਸਾਹਿਬਾਂ ਦੀ ਵਡਿਆਈ, ਪੂਰਿਆਂ ਦੀ ਵਡਿਆਈ, ਪੂਰਿਆਂ ਦੀ, ਅਧੂਰਿਆਂ ਦੀ ਨਹੀਂ। ਗੁਰੂ ਕੀ ਸੋ ਰੀਸ ਤੇ ਹਜ਼ਾਰਾਂ ਹੀ ਕਈ ਨੇ ਬਸਮਝ ਜਿਹੜੇ ਕਰਨ ਦਾ ਯਤਨ ਕਰਦੇ ਨੇ, ਆਪਣੇ ਆਪ ਨੂੰ ਗੁਰੂ ਵੀ ਅਖਵਾਉਣਾ ਚਾਹੁੰਦੇ ਨੇ, ਫਿਰ ਜੇਲਾਂ ਚ ਹੀ ਪਏ ਸੜਦੇ ਨੇ ਜੇਲਾਂ ਚ। ਸੋ ਜੇ ਸਮੇਂ ਕਸਵੱਟੀ ਲੱਗਦੀ ਹੈ ਸਾਰੇ ਦੇ ਸਾਰੇ, ਸੋ ਉਸ ਸਮੇਂ ਪਾਏ ਫਿਰ ਜੀਵਨ ਦੀ ਜਿਹੜੀ ਖੋਟ ਹੈ ਉਭਰ ਕੇ ਸਾਹਮਣੇ ਆ ਜਾਂਦੀ ਹੈ। ਧੰਨ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਮਹਿਮਾ, ਕੀ ਕੋਈ ਪਾਈ ਗੁਰੂ ਕੇ ਤੁਲ ਹੋ ਸਕਦਾ ਹੈ। ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਮਹਾਂਪੁਰਖਾਂ ਦੇ ਪਾਸ ਆ ਗਏ, ਕੋਈ ਕੀ ਨਾਮ ਉਹਨਾਂ ਦਾ ਲੈਣਾ, ਐਸੇ ਪਾਪੀਆਂ ਦਾ ਨਾਮ ਵੀ ਆਪਣੀ ਜ਼ਬਾਨ ਤੋਂ ਲੈਣਾ, ਇਹ ਵੀ ਭਾਈ ਪਾਪ ਹੀ ਹੈ। ਮਹਾਂਪੁਰਖਾਂ ਦੇ ਪਾਸ ਆਣ ਕਰਕੇ ਕਹਿਣ ਲੱਗੇ ਕਿ ਜਿਹੜੇ ਸਾਡੇ ਸਤਿਗੁਰੂ ਨੇ ਅਗਾਂਹ ਆਪਣੀਆਂ ਹੀ ਗੱਦੀਆਂ ਬਣਾਈ ਫਿਰਦੇ ਨੇ, ਜਿਹੜੇ ਅਸੀਂ ਗੁਰੂ ਸਾਹਿਬ ਜੀ ਤੋਂ ਜੀ ਵਰਸਾਏ ਹੋਏ ਹਾਂ। ਸੋ ਮਹਾਰਾਜ ਜੀ, ਸਾਡੇ ਸਤਿਗੁਰੂ ਵੀ ਓਨੀ ਕਿਰਪਾ ਵਾਲੇ ਨੇ ਜਿੰਨੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ। ਇੱਥੇ ਮੰਜੀ ਸਾਹਿਬ ਦੀਵਾਨ ਹਾਲ ਦੀ ਬਾਤ, ਮਹਾਂਪੁਰਖੋ ਬੜੀ ਵੱਡੀ ਕਿਰਪਾ ਸਾਡੇ ਉੱਤੇ। ਕਹਿਣ ਲੱਗੇ ਇਹ ਗੁਰੂ ਸਾਹਿਬ ਜੀ ਦਾ ਅਸਥਾਨ ਹੈ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਮਹਾਂਪੁਰਖ ਕਹਿਣ ਲੱਗੇ ਓਏ ਮੈਨੂੰ ਨੀ ਪਤਾ, ਮੈਂ ਤੁਹਾਡੀ ਗੱਲ ਹੀ ਮੰਨ ਲੈਂਦਾ, ਪਰ ਸਤਿਗੁਰੂ ਸਾਹਿਬ ਜੀ ਨੇ ਤੱਤੀ ਤਵੀ ਤੇ ਚੌਂਕਣਾ ਮਾਰਿਆ ਏ, ਉਬਲਦੀ ਹੋਈ ਦੇਗ ਵਿੱਚ ਸਤਿਗੁਰੂ ਸਾਹਿਬ ਜੀ ਨੇ ਆਸਣ ਲਾਇਆ। ਮੈਂ ਨੀ ਕਹਿੰਦਾ ਕਿ ਤੁਹਾਡੇ ਗੁਰੂ ਨੂੰ ਤੱਤੀ ਤਵੀ ਤੇ ਚੌਂਕਣਾ ਮਰਾਈਏ, ਜਾਣਦੇ ਆ ਨਹੀਂ ਮਾਰ ਸਕਦਾ, ਉਬਲਦੀ ਹੋਈ ਦੇਗ ਚ ਨਹੀਂ ਬੈਠ ਸਕਦਾ। ਮੈਂ ਗੁਰੂ ਕਾ ਨਮਾਣਾ ਜਾਂ ਸਿੱਖ, ਜਾਓ ਆਪਣੇ ਗੁਰੂ ਨੂੰ ਲੈ ਕੇ ਆ ਜਾਵੋ ਤੇ ਉਹਦੀ ਬਾਂਹ ਇੱਥੇ ਆਪਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰ ਤੇਲ ਦਾ ਕੜਾਇਆ ਤਪਾ ਲਵਾਂਗੇ, ਉਬਾਲ ਲਵਾਂਗੇ। ਪਰ ਇੱਕ ਗੱਲ ਚੇਤੇ ਰੱਖਿਓ, ਇੱਕ ਪਾਸਿਓ ਤੁਹਾਡਾ ਗੁਰੂ ਉਹ ਉਬਲਦੇ ਹੋਏ ਕੜਾਏ ਚ ਆਪਣੀ ਬਾਂਹ ਪਾਵੇ ਤੇ ਦੂਸਰੇ ਪਾਸੇ ਪਾਵੇਗਾ ਦਾਸ। ਜਾਂ ਮਹਾਂਪੁਰਖ ਕਹਿਣ ਲੱਗੇ ਹੋਰ ਸੌਖਾ ਕਰ ਲੈਂਦੇ, ਇੱਕ ਦੂਜੇ ਦਾ ਹੱਥ ਫੜ ਕੇ ਪਾ ਦੇਵਾਂਗੇ, ਹੱਥ ਫੜ ਕੇ ਤੇ ਨਾਲ ਬਚਨ ਕੀਤੇ। ਇਹ ਤੇ ਤੁਹਾਨੂੰ ਮੈਂ ਕਹਿੰਦਾ ਨਹੀਂ ਕਿ ਮੇਰੀ ਬਾਂਹ ਸੜੂਗੀ ਨਹੀਂ ਜਾਂ ਉਹਦੀ ਨਹੀਂ ਸੜੂਗੀ, ਪਰ ਇਹ ਗੱਲ ਜ਼ਰੂਰ ਦਾਅਵੇ ਨਾਲ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪੁੱਤਰ ਹੈ, ਜ਼ਬਾਨ ਤੋਂ ਸੀ ਨਹੀਂ ਨਿਕਲੇਗੀ, ਸੀ ਨਹੀਂ। ਪਰ ਚੇਤੇ ਰੱਖਿਓ ਕਿ ਲੈ ਕੇ ਆਪਣੇ ਗੁਰੂ ਨੂੰ ਨਾਲ ਆਵੋ, ਤੁਹਾਨੂੰ ਫੜ ਕੇ ਇੱਥੇ ਤੇਲ ਚ ਸੁੱਟ ਦਈਏ ਤੇ ਤੁਸੀਂ ਆਖੋਗੇ ਧੱਕਾ ਹੋਇਆ, ਜਾਓ ਜਾ ਕੇ ਲੈ ਆਵੋ, ਪੁੱਛ ਲਓ ਜਾ ਕੇ ਜਿਹੜੇ ਗੁਰੂ ਕੀ ਰੀਸ ਕਰਦੇ ਨੇ। ਕਹਿੰਦੇ ਚੰਗਾ ਜੀ, ਜਾ ਕੇ ਪੁੱਛ ਕੇ ਤੇ ਲੈ ਕੇ ਜ਼ਰੂਰ ਆਵਾਂਗੇ, ਕੋਈ ਵੱਡੀ ਬਾਤ ਨਹੀਂ, ਅੱਜ ਤੱਕ ਨਹੀਂ ਜੇ ਬੌੜੇ, ਅੱਜ ਤੱਕ ਨਹੀਂ ਬੌੜੇ, ਅੱਜ ਵੀ ਕੋਈ ਆ ਜਾਵੇ। ਇਹ ਜ਼ਰੂਰੀ ਨਹੀਂ ਕਿ ਮਹਾਂਪੁਰਖੀ ਅੱਗੋਂ ਦਰਸ਼ਨ ਦੇਣ, ਧੰਨ ਗੁਰੂ ਕਾ ਖਾਲਸਾ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨਗੇ, ਜਿਹੜੇ ਮਰਜੀ ਸਿੰਘ ਨੂੰ ਨਾਲ ਖਿਲਾਰ ਕੇ ਪਰਖ ਲੈ ਲੈਣ, ਗੁਰੂ ਕਾ ਸਿੱਖ ਕਦੀ ਵਾਸਤੇ ਡੋਲ ਨਹੀਂ ਸਕਦਾ। ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕੀ ਵਡਿਆਈ ਭਾਈ ਮਹਾਰਾਜ ਜੀ ਦੀ, ਵੇਖੋ ਵਡਿਆਈ ਆਪਣੇ ਖਾਲਸੇ ਨੂੰ ਵੱਡੀ ਵਡਿਆਈ ਕੀ ਹੈ। ਪੁੱਛਿਆ ਮਹਾਰਾਜ ਇਹ ਆਪ ਜੀ ਦਾ ਖਾਲਸਾ, ਇਹ ਬਚਨ ਭਲਾ ਮਹਾਂਪੁਰਖ ਕਿਉਂ ਕਰਦੇ ਨੇ। ਕੋਈ ਬੇਵਕੂਫ ਇਹ ਕਹਿ ਦਵੇ ਜੀ ਇਹ ਜਜ਼ਬਾਤੀ ਬਚਨ ਤੇ ਨਹੀਂ, ਨਹੀਂ ਭਾਈ ਜਜ਼ਬਾਤੀ ਨਹੀਂ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਵਡਿਆਈ ਇੰਨੀ ਦੇ ਦਿੱਤੀ। ਪੁੱਛਿਆ ਮਹਾਰਾਜ ਇਹ ਤੁਹਾਡਾ ਖਾਲਸਾ ਕੀ ਹੈ? ਕਹਿਣ ਲੱਗੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਮੇਰਾ ਖਾਲਸਾ ਮੇਰਾ ਹੀ ਸਰੂਪ ਹੈ, ਇਹ ਕਿਰਪਾ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ। ਕੀ ਵਡਿਆਈ ਗੁਰੂ ਸਾਹਿਬ ਜੀ ਦੀ ਕਹੀਏ ਜੀ,
ਤਾਂ ਕੀ ਕੀਮਤ ਕਹਿਣ ਨਾ ਜਾਈ।
ਜੇ ਕੋਈ ਕੀਮਤ ਪਾਉਣਾ ਚਾਹਵੇ ਗੁਰੂ ਕੀ ਵਡਿਆਈ ਮਹਿਮਾ ਦੱਸਣਾ ਚਾਹਵੇ ਆਪਣੀ ਜ਼ਬਾਨ ਦੁਆਰਾ, ਜੇ ਕੋਈ ਚਾਹਵੇ ਮੈਂ ਕਲਮ ਨਾਲ ਲਿਖ ਲਵਾਂਗਾ, ਜੇ ਕੋਈ ਚਾਹਵੇ ਜ਼ਬਾਨ ਦੁਆਰਾ ਦੱਸ ਦੇਵਾਂਗੇ, ਨਹੀਂ ਭਾਈ ਨਹੀਂ ਦੱਸੀ ਜਾ ਸਕਦੀ, ਨਹੀਂ ਕੀਮਤ ਕਹੀ ਜਾ ਸਕਦੀ। ਕਿਉਂ ਜੀ? ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾ ਤੇ ਕਵਣ ਸਮਾਰ। ਉਹਦੇ ਜਿਹੜੇ ਦਾਨੇ ਸਿਆਣੇ ਪੈਦਾ ਕੀਤੇ ਨੇ ਉਹਨਾਂ ਦੀ ਕੋਈ ਵਡਿਆਈ ਨਹੀਂ ਕਹਿ ਸਕਦਾ, ਉਸ ਪਰਮੇਸ਼ਰ ਵਾਹਿਗੁਰੂ ਦੀ ਵਡਿਆਈ ਕੀ ਕਹਿਣੀ ਹੋਈ, ਉਹਦੀ ਮਹਿਮਾ। ਅੱਲਾ ਜਾਰਖਾਂ ਜੋਗੀ ਵਰਗਿਆਂ ਨੂੰ ਲੋਕਾਂ ਨੇ ਜਾ ਕੇ ਕਹਿ ਦਿੱਤਾ ਅੱਜ ਸ਼ਹੀਦੀ ਦਿਹਾੜੇ ਚੱਲਦੇ ਨੇ, ਸਾਰਿਆਂ ਨੇ ਅੱਲਾ ਜਾਰਖਾਂ ਜੋਗੀ ਇੱਥੇ ਆਣ ਕੇ ਪੜ੍ਹਨਾ, ਉਹਨੇ ਗੱਲ ਹੀ ਮੁਕਾ ਦਿੱਤੀ ਗੱਲ ਹੀ। ਪੁੱਛਿਆ ਅੱਲਾ ਜਾਰਖਾਂ ਜੋਗੀ ਤੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਵੱਡੀ ਮਹਿਮਾ ਜਾਰ ਲਿਖ ਦਿੱਤੀ ਹੈ, ਤੇਰੇ ਨਾਲੋਂ ਵੱਡੀ ਮਹਿਮਾ ਕੋਈ ਨਹੀਂ ਲਿਖ ਸਕਦਾ। ਉਹ ਹੱਥ ਜੋੜ ਕੇ ਉੱਠ ਕੇ ਖਲੋ ਗਿਆ। ਉਹ ਮਰਦ ਅੱਲਾ ਜਾਰਖਾਂ ਜੋਗੀ ਕਹਿਣ ਲੱਗਾ, ਇੱਕ ਆਗਸੀ ਬੁਲਬਲਾ ਕਿਆ ਕੁਲ ਬਹਿਰ ਕੋ ਦੇਖੇ, ਉਹ ਸਾਹਿਲ ਕੋ ਮੰਜ ਧਾਰ ਕੋ ਜਾਂ ਲਹਿਰ ਕੋ ਦੇਖੇ। ਕਹਿਣ ਲੱਗਾ, ਨਾ ਦੁਨੀਆਂ ਦੇ ਲੋਕੋ ਏਵੇਂ ਨਾ ਕਹੋ। ਕਹਿੰਦਾ, ਇੱਕ ਅੱਖ ਹੈ ਬੁਲਬਲੇ ਦੀ, ਉਹ ਕੀ ਸਮੁੰਦਰ ਦੇ ਬਾਬਤ ਕਹਿ ਸਕਦਾ, ਕੀ ਜ਼ਿਕਰ ਉਹਦਾ ਕਰੇਗਾ। ਭੋਰਾ ਕੁ ਜ਼ਿੰਦਗੀ ਬੁਲਬਲੇ ਦੀ, ਭੋਰਾ ਕੁ ਜ਼ਿੰਦਗੀ। ਕਹਿੰਦਾ ਉਸ ਜ਼ਿੰਦਗੀ ਦੇ ਵਿੱਚ, ਕਹਿੰਦਾ ਉਹ ਸਮੁੰਦਰ ਦੀਆਂ ਲਹਿਰਾਂ ਵੇਖੇ, ਉਹਦੀ ਡੂੰਘਾਈ ਵੇਖੇ ਜਾਂ ਉਹਦੇ ਕਿਨਾਰੇ ਵੇਖੇ, ਕੁਝ ਨਹੀਂ ਦੱਸ ਸਕਦਾ। ਮੈਂ ਗੁਰੂ ਕੀ ਮਹਿਮਾ ਨਹੀਂ ਕੀਤੀ, ਇਹ ਤੇ ਤਿਣਕਾ ਮਾਤਰ ਵੀ ਭੇਟਾ ਵੀ ਨਹੀਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਮਹਿਮਾ ਦੇ, ਕੋਈ ਵੱਡੀ ਬਾਤ ਨਹੀਂ ਕੀਤੀ, ਇਹ ਤੇ ਬੜੀ ਛੋਟੀ ਜੀ ਬਾਤ ਹੈ, ਉਰਲੀ ਜੀ ਬਾਤ ਹੈ। ਉਰਲੀ ਜੀ, ਇੱਥੋਂ ਤੱਕ ਵੱਡੇ ਵੱਡੇ ਲਿਖਾਰੀ ਭਾਈ ਗੁਰਦਾਸ ਸਿੰਘ ਜੀ ਵਰਗੇ ਗੁਰਮੁਖ ਪਿਆਰੇ ਪੁੱਛਿਆ, ਤੁਸੀਂ ਗੁਰੂ ਕੀ ਮਹਿਮਾ ਦੱਸ ਦਵੋ, ਕੋਈ ਆਪ ਜੀ ਨੂੰ ਵੱਡੀ ਮਹਿਮਾ ਦਿਸਦੀ ਹੋਵੇ। ਕਹਿਣ ਲੱਗੇ, ਵਾਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਹਿੰਦੇ ਕੀ ਮਹਿਮਾ ਦੱਸੀਏ, ਉਹ ਅਗੰਮੜੇ ਮਰਦ ਹਨ, ਇੱਕੋ ਇੱਕ ਮਰਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਬਾਬਤ ਅਗੰਮੜੇ ਤੋਂ ਭਾਵ ਹੈ, ਆ ਗਮ ਨਾਮ ਹੈ ਗਮਤਾ ਬੁੱਧੀ ਦਾ। ਕਹਿੰਦੇ ਬੁੱਧੀ ਦਾ ਵਿਸ਼ਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨਹੀਂ ਹਨ, ਬੁੱਧੀ ਤੋਂ ਪਰੇ ਹਨ। ਕੀ ਮਹਿਮਾ ਉਹਨਾਂ ਦੀ ਕੀਤੀ ਜਾ ਸਕਦੀ, ਨਹੀਂ ਕਹਿ ਸਕਦਾ ਕੋਈ। ਜੇ ਬਸ ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ,
ਦੁੱਖ ਸੋਗ ਕਾ ਢਾਹਿਓ ਡੇਰਾ।
ਮਹਾਰਾਜ ਹੋਰ ਕਿਰਪਾ ਕਰੋ, ਬੜਾ ਆਨੰਦ ਬਣਿਆ ਹੋਇਆ ਆਪ ਚਿੱਤ ਚ, ਹੋਰ ਉਤਸ਼ਾਹ ਬਖਸ਼ੋ। ਆਪ ਜੀ ਕੀ ਕਰਨ ਵਾਲੇ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਪਹਿਲਾਂ ਕੀ ਕੀਤਾ, ਅਗਾਂਹ ਕੀ ਕਰੋਗੇ, ਹੁਣ ਕੀ ਕਰ ਰਹੇ ਹੋ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖਾ ਜਿਹੜਾ ਜਿਹੜਾ ਗੁਰੂ ਕੀ ਹਜ਼ੂਰੀ ਚ ਆ ਗਿਆ ਏ, ਜਿਨੇ ਆ ਕੇ ਬੇਨਤੀ ਕਰ ਦਿੱਤੀ ਏ, ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ। ਜਿਨੇ ਇਹ ਬੇਨਤੀ ਕਰ ਦਿੱਤੀ ਏ ਕਿ ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਕਰੋ, ਰਹਿਮਤ ਕਰੋ, ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਜਿਨ੍ਹਾਂ ਨੇ ਇਹ ਬੇਨਤੀਆਂ ਕੀਤੀਆਂ ਹਨ, ਹੇ ਕਿਰਪਾਲੂ ਸਤਿਗੁਰੂ ਜੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਣੀ ਥਾਈ, ਤਾਂ ਭਉ ਕਿਹਾ ਕਾੜਾ ਜੀਓ। ਜਦੋਂ ਇਹ ਬੇਨਤੀਆਂ ਕੀਤੀਆਂ, ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਦੁੱਖ ਤੇ ਸੋਗ ਦਾ ਡੇਰਾ ਹੀ ਢਾ ਦਿੱਤਾ ਹੈ। ਜਿਹੜੇ ਸੋਗ ਲੱਗੇ ਹੋਏ ਸੰਸਾਰੇ ਦੇ ਸਾਰੇ ਚੁੱਕ ਦਿੱਤੇ ਹਨ, ਦੁੱਖ ਦੋਸ਼ ਵੀ ਵਿੱਚੋਂ ਕੱਢ ਦਿੱਤੇ ਹਨ ਸਾਰੇ ਦੇ ਸਾਰੇ, ਆਪਣੇ ਖਾਲਸੇ ਚੋਂ, ਆਪਣੇ ਸਿੱਖਾਂ ਚ ਕੋਈ ਦੋਸ਼ ਵੀ ਨਹੀਂ ਰਹਿਣ ਦਿੱਤਾ, ਸਾਰੇ ਡੇਰੇ ਢਾ ਦਿੱਤੇ ਨੇ। ਸੋ ਫਿਰ ਇਸੇ ਤਰੀਕੇ ਦੇ ਨਾਲ ਕਿਵੇਂ ਟੱਠੇ ਜੀ ਭਾਈ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਡਿਆ ਜਿਹੜਾ ਸੋ ਬੈਠਾ ਹੋਇਆ ਸੀ ਡੇਰਾ ਲਾ ਕਰਕੇ, ਉਹਨਾਂ ਦਾ ਡੇਰਾ ਵੀ ਚੁੱਕ ਦੇਣਾ ਕੀਤਾ, ਆਪ ਕਿਰਪਾ ਕੀਤੀ ਹੈ ਜੀ।
ਆਨੰਦ ਮੰਗਲ ਬਿਸਰਾਮਾ,
ਸੋ ਅਨੰਤ ਸਹਿਤ ਮੰਗਲ ਆਨੰਦ ਹੋ ਆਏ ਨੇ, ਜਦੋਂ ਦਾ ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਹੈ, ਹਿਰਦੇ ਘਰ ਵਿੱਚ ਆਪਣੇ ਸਿੱਖਾਂ ਦੇ ਬਸਰਾਮ ਕਰ ਲਿਆ, ਪੱਕਾ ਹੀ ਡੇਰਾ ਮਹਾਰਾਜ ਇਹ ਜਦੋਂ ਖਾਲੀ ਹੋ ਗਿਆ। ਆਪਾਂ ਸੁਣਿਆ ਏ ਕਿ ਇੱਕ ਦਾ ਡੇਰਾ ਢਾ ਕਰਕੇ ਦੂਸਰਾ ਆਣ ਕੇ ਬੈਠ ਜਾਂਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਜਦੋਂ ਇਹਨਾਂ ਵਕਾਰਾਂ ਦਾ ਡੇਰਾ ਚੁੱਕਿਆ ਗਿਆ, ਇਹ ਦੁਬਾਰਾ ਮੁੜ ਕੇ ਨਹੀਂ ਆਉਣਗੇ। ਕਹਿਣ ਲੱਗੇ, ਨਹੀਂ ਭਾਈ, ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਬਸਰਾਮ ਗੁਰਸਿੱਖਾਂ ਦੇ ਹਿਰਦਿਆਂ ਚ ਕਰ ਲਿਆ, ਸਤਿਗੁਰ ਸਾਹਿਬ ਜੀ ਵਸ ਗਏ ਹਨ।
ਮਨ ਬਾਸ਼ਤ ਫਲ ਮਿਲੇ ਅਚਿੰਤਾ,
ਧੰਨ ਗਰੀਬ ਨਵਾਜ ਕਿਰਪਾ ਕਰ ਰਹੇ ਹਨ, ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ, ਭਾਈ ਮਨ ਪਾਉਂਦੇ ਫਲ ਗੁਰਸਿੱਖਾਂ ਨੂੰ ਪ੍ਰਾਪਤ ਹੋ ਗਏ ਨੇ। ਮਹਾਰਾਜ ਯਤਨ ਕੀਤੇ ਹੋਣਗੇ ਆਪ ਜੀ ਦੇ ਸਿੱਖਾਂ ਨੇ। ਕਹਿਣ ਲੱਗੇ, ਨਹੀਂ ਭਾਈ, ਅਚਿੰਤੀ ਆਣ ਕਰਕੇ ਜੋ ਮਨ ਦੀਆਂ ਇੱਛਾਵਾਂ ਸਨ, ਸਰਬੱਤਰ ਆਸਾਂ ਆਪ ਕਿਰਪਾ ਕਰਕੇ ਪੂਰੀਆਂ ਕਰ ਦਿੱਤੀਆਂ, ਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਕਿੱਥੇ ਕਿੱਥੇ ਭਾਈ ਗੁਰੂ ਕੇ ਸਿੱਖਾਂ ਦੀ ਇੱਛਾ ਨੂੰ ਭਾਗ ਸਤਿਗੁਰੂ ਸਾਹਿਬ ਜੀ ਨੇ ਨਹੀਂ ਲਾਇਆ, ਜਿੱਥੇ ਜਿੱਥੇ ਵੀ ਚੇਤੇ ਕੀਤਾ, ਭਾਵੇਂ ਕਸ਼ਮੀਰ ਵਿੱਚ ਬੈਠੀ ਹੋਈ ਬਜ਼ੁਰਗ ਮਾਤਾ ਅਰਦਾਸਾਂ ਕਰਦੀ, ਉੱਥੇ ਜਾ ਕੇ ਦਰਸ਼ਨ ਦੇਣੇ, ਭਾਵੇਂ ਫਿਰ ਇਸੇ ਤਰੀਕੇ ਦੇ ਨਾਲ ਸ਼ਿਵਨਾਭ ਵਰਗੇ ਰਾਜੇ ਸੰਗਲਾ ਦੀਪ ਚ ਬੈਠੀ ਅਰਦਾਸਾਂ ਕਰਦੇ ਨੇ, ਉੱਥੇ ਦੀਦਾਰ ਦੇਣੇ, ਮੱਖਣ ਸ਼ਾਹ ਲਬਾਣੇ ਵਰਗਿਆਂ ਨੂੰ ਜਾ ਕਰਕੇ ਡੁੱਬਦੇ ਹੋਏ ਬੇੜੇ ਜਿਹੜੇ ਨੇ ਮੋਢੇ ਲਾ ਕਰਕੇ ਬੰਨੇ ਲਾ ਦੇਣੇ, ਇਹ ਧੰਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕੱਲ ਵੀ ਬਖਸ਼ਿਸ਼ ਕਰ ਰਹੇ ਸਨ, ਅੱਜ ਵੀ ਉਹੋ ਹੀ ਦਿਆਲਤਾ। ਜਿੱਥੇ ਜਿੱਥੇ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਗੁਰੂ ਸਾਹਿਬ ਜੀ ਨੂੰ ਚੇਤੇ ਕਰਦੇ ਨੇ, ਉੱਥੇ ਜਾ ਕਰਕੇ ਸਹਾਈ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਕਰਦੇ ਨੇ। ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਐਸੇ ਸਤਿਗੁਰੂ ਹਨ। ਗੁਰਸਿੱਖੋ ਜਿਸ ਦਿਹਾੜੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੂੰ ਬੜੀ ਤੀਬਰ ਇੱਛਾ ਦੇ ਨਾਲ ਚੇਤੇ ਕਰਦਾ ਹੋਵੇ ਗੁਰੂ ਕਾ ਸਿੱਖ, ਕਿਤੇ ਦਰਸ਼ਨ ਦਾਰਿਆਂ ਦੀ ਪਿਆਸ ਲੱਗੀ ਹੋਵੇ, ਗਰੀਬ ਨਿਵਾਜ ਆਪ ਹੀ ਅੱਗੋਂ ਚੱਲ ਕੇ ਆ ਜਾਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਮ ਹੀ ਗੁਰਸਿੱਖਾਂ ਦੇ ਜੀਵਨ ਚ ਇਹ ਵਰਤਦਾ ਹੈ, ਕਈ ਸਿੰਘ ਦੱਸਦੇ ਨੇ। ਸੋ ਬਾਬਾ ਜੀ ਸਤਿਗੁਰੂ ਸਾਹਿਬ ਜੀ ਦੇ ਦੋ ਚਾਰ ਦਿਹਾੜੇ ਹੋਏ ਸਨ, ਦਰਸ਼ਨ ਨਹੀਂ ਹੋਏ, ਕੰਮਾਂ ਕਾਰਾਂ ਚ ਰੁੱਝੇ ਹੋਏ ਸਾਂ। ਸੋ ਮਨ ਚ ਬੜੀ ਚਿੰਤਾ ਸੀ, ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦਾਰੇ ਕਰਨ ਨੂੰ ਜਾਇਆ ਨਹੀਂ ਜਾਂਦਾ, ਕੰਮ ਨੂੰ ਨਿਕਲਿਆ ਹੋਇਆ ਸਾਂ। ਧੰਨ ਗਰੀਬ ਨਿਵਾਜ ਜੀ ਨੇ ਕਿਰਪਾ ਕੀਤੀ, ਕਿਰਪਾਲੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਸਿੱਖ ਦੇ ਘਰ ਨੂੰ ਭਾਗ ਲਾਉਣ ਚੱਲੇ ਜਾਂਦੇ ਸਨ, ਕਿਸੇ ਸਿੱਖ ਦੇ ਘਰ ਚਰਨ ਪਾਉਣ ਜਾ ਰਹੇ ਸਨ, ਮੈਨੂੰ ਗਰੀਬ ਨੂੰ ਵੀ ਜਾਂਦੇ ਜਾਂਦੇ ਗਰੀਬ ਨਿਵਾਜ ਜੀ ਨੇ ਆਪਣੇ ਦਰਸ਼ਨ ਦਿਦਾਰੇ ਆਪ ਹੀ ਅੱਗੋਂ ਆਣ ਕੇ ਦੇ ਦਿੱਤੇ, ਐਸੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਪਾਈ। ਸੋ ਸਾਰੇ ਮਨ ਪਾਉਂਦੇ ਫਲ ਦੇਣ ਵਾਲੇ, ਕੇਵਲ ਸੰਸਾਰ ਦੇ ਸੁੱਖ ਨਹੀਂ ਗਰੀਬ ਨਿਵਾਜ ਜੀ, ਲੋਕ ਤੇ ਪਰਲੋਕ ਦੋਵਾਂ ਜਹਾਨਾਂ ਦੇ ਸੁੱਖ ਦੇਣ ਵਾਲੇ ਹਨ ਤੇ ਅਚਿੰਤੀ ਦੇਈ ਜਾਂਦੇ ਨੇ। ਇਹ ਨਹੀਂ ਕਿ ਕੋਈ ਚਿੰਤਾ ਤੋਂ ਰਹਿਤ ਕਰ ਦਿੱਤਾ ਸਿੱਖਾਂ ਨੂੰ, ਚਿੰਤਾ ਕਰਨ ਦੀ ਲੋੜ ਕੋਈ ਨਹੀਂ। ਸੋ ਭਾਈ ਸਾਰੀਆਂ ਚਿੰਤਾ ਚੁੱਕ ਦਿੱਤੀਆਂ ਨੇ, ਕਿਉਂ ਪਾਏ? ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ, ਰਹਿਮ ਦੇ ਦਾਤੇ ਕਿਰਪਾਲੂ ਸਤਿਗੁਰੂ ਸਾਹਿਬ ਕਿਹੜੇ ਜੀ, ਜਿਨ੍ਹਾਂ ਦੀ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁੱਖ ਬਿਨਸੇ ਸੁਖ ਪਾਇਆ। ਜਦੋਂ ਦੇ ਐਸੇ ਸਤਿਗੁਰੂ ਸਾਹਿਬ ਜੀ ਮਿਲੇ ਹਨ, ਪ੍ਰਾਪਤ ਹੋਏ ਹਨ, ਉਦੋਂ ਸਾਰੇ ਦੇ ਸਾਰੇ ਦੁੱਖ ਚੁੱਕੇ ਗਏ ਨੇ, ਸਾਰੀਆਂ ਚਿੰਤਾ ਚੁੱਕੀਆਂ ਗਈਆਂ ਨੇ। ਕਿਉਂ ਜੀ, ਚਿੰਤਾ ਕਿਉਂ ਕਰਨੀ ਹੈ? ਹੁਣ ਪਤਾ ਲੱਗ ਗਿਆ ਕਰਨ ਕਰਾਵਣ ਹਾਰ ਪ੍ਰਭ ਦਾਤਾ। ਸੋ ਆਪ ਹੀ ਸਤਿਗੁਰੂ ਸਾਹਿਬ ਜੀ, ਕਿਰਪਾਲੂ ਸਤਿਗੁਰੂ ਸਾਹਿਬ ਜੀ, ਮੇਰੇ ਪ੍ਰੀਤਮ ਸਤਿਗੁਰੂ ਸਾਹਿਬ ਸਾਰੇ ਕਾਰਨਾਂ ਨੂੰ ਕਰਨ ਵਾਲੇ ਹਨ, ਅਚਿੰਤੇ ਆਪ ਆਣ ਕਰਕੇ ਮਿਲ ਗਏ ਹਨ ਜੇ।
ਪੂਰਨ ਹੋਏ ਕਾਮ,
ਸਾਰੇ ਕੰਮ ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਵੀ ਪੂਰੇ ਕਰਦੇ ਸਨ, ਹੁਣ ਵੀ ਆਪਣੇ ਗੁਰਸਿੱਖਾਂ ਦੇ। ਸੋ ਭਾਈ ਜਿਹੜੇ ਪਹਿਲੇ ਨੇ ਉਹ ਵੀ ਪੂਰੇ ਕਰ ਦਿੱਤੇ ਨੇ, ਜਿਵੇਂ ਭਗਤ ਧੰਨੇ ਦੇ ਸੋ ਬੰਨੇ ਮੋੜੇ ਨੇ ਆਪ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ। ਭਗਤ ਨਾਮਦੇਵ ਜੀ ਦੀ ਛੰਨ ਬੰਨਣੀ, ਮੋਈ ਹੋਈ ਗਊ ਜਿੰਦਾ ਕਰਨੀ, ਭਗਤ ਕਬੀਰ ਜੀ ਦਾ ਜੱਗ ਸੰਪੂਰਨ ਕਰਨਾ, ਭਗਤ ਸੈਣ ਜੀ ਦੇ ਥਾਂ ਆਪ ਜਾ ਕਰਕੇ ਰਾਜੇ ਦੀ ਮੁੱਠੀ ਚਾਪੀ ਕਰਨੀ, ਉਹ ਕਿਰਪਾਲੂ ਸਤਿਗੁਰੂ ਸਾਹਿਬ ਜੀ, ਉਹੀ ਪਰਮੇਸ਼ਰ ਵਾਹਿਗੁਰੂ ਜੀ ਹਨ ਜਿਹੜੇ ਹੋਣ ਵੀ ਆਪਣੇ ਖਾਲਸੇ ਨੇ ਜਦੋਂ ਅਰਦਾਸਾਂ ਕੀਤੀਆਂ ਸੀ ਰਾਜ ਭਾਗ ਦੇ ਕਰਕੇ ਨਵਾਜਿਆ, ਅਗਾਂਹ ਵੀ ਜਿਹੜੇ ਰਹਿੰਦੇ ਕੰਮ ਆਪ ਵੀ ਪੂਰਨ ਕਰਨ ਵਾਲੇ ਹਨ ਆਪਣੇ ਸਤਿਗੁਰੂ ਸਾਹਿਬ ਜੀ। ਜਿਹੜੀ ਗੁਰੂ ਕੇ ਖਾਲਸੇ ਦੀ ਅਰਦਾਸ ਹੈ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਇਹ ਵੀ ਸਾਰੇ ਕਾਰਜ ਆਪ ਵੀ ਪਹਿਲੇ ਵੀ ਆਪ ਕੀਤੇ ਨੇ, ਅਗਾਂਹ ਵੀ ਆਪ ਹੀ ਪੂਰੇ ਕਰਨਗੇ, ਪੂਰਨ ਕੀਤੇ ਹੋਏ ਹਨ ਸਾਰੇ।
ਸੁਖ ਆ ਗਏ ਮੁਖ ਉਜਲ,
ਮਹਾਰਾਜ ਆਪ ਜੀ ਦੇ ਸਿੱਖਾਂ ਤੇ ਕੀ ਬਖਸ਼ਿਸ਼ ਹੈ ਹੋਰ ਦੱਸੋ? ਕਹਿੰਦੇ ਇੱਥੇ ਵੀ ਸੁੱਖ ਵਿੱਚ ਰਹਿੰਦੇ ਹਨ, ਅੱਗੇ ਪਰਲੋਕ ਵਿੱਚ ਜਾ ਕਰਕੇ ਵੀ ਉਹਨਾਂ ਦੇ ਮੁੱਖ ਉਜਲੇ ਹੁੰਦੇ ਹਨ। ਹੋਵੇ ਸਿੱਖ ਤੇ ਇਸ ਸੰਸਾਰ ਵਿੱਚ ਵੀ ਸੁਖੀ ਦੁਖੀ ਨਹੀਂ ਹੋਵੇਗਾ, ਅਗਾਂਹ ਅਗਲੇ ਜਹਾਨ ਵਿੱਚ ਜਾ ਕਰਕੇ ਵੀ ਉਹਦਾ ਮੁੱਖ ਉਜਲਾ ਹੋਵੇਗਾ। ਤਿੰਨਾਂ ਦੇ ਤਿੰਨ ਮੁੱਖ ਟਿੱਕੇ ਨਿਕਲੇ, ਉੱਥੇ ਜਾ ਕਰਕੇ ਵੀ ਜਸ ਰੂਪੀ ਮੁੱਖ ਤੇ ਟਿੱਕੇ ਨਿਕਲਦੇ ਹਨ।
ਮਿਟ ਗਏ ਆਵਣ ਜਾਣੇ,
ਸੋ ਇਸ ਸੰਸਾਰ ਤੋਂ ਜੰਮਣ ਮਰਨਾ ਸਾਰਾ ਹੀ ਉਹਨਾਂ ਦਾ ਚੁੱਕਿਆ ਗਿਆ ਹੈ, ਆਉਣ ਜਾਣ ਚੁੱਕਿਆ ਗਿਆ ਹੈ ਜੇ।
ਨਿਰਭਉ ਭਏ ਹਿਰਦੈ ਨਾਮ ਵਸਿਆ,
ਭਉ ਡਰ ਤੋਂ ਰਹਿਤ ਹੋ ਗਏ ਨੇ, ਡਰ ਨਹੀਂ ਲੱਗਦਾ ਉਹਨਾਂ ਨੂੰ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਹੈ। ਉਹ ਫਿਰ ਨਾ ਆਰੇ ਤੋਂ ਡਰਦੇ ਨੇ, ਨਾ ਦੇਗ ਤੋਂ ਡਰਦੇ ਨੇ, ਨਾ ਰੂਹ ਦੀ ਲਪੇਟੀ ਹੋਈ ਅੱਗ ਤੋਂ ਹੀ ਡਰਦੇ ਨੇ ਉਹ ਭਾਈ। ਫੇਰ ਜਿੰਨੇ ਮਰਜ਼ੀ ਵੀ ਜਾਬਰ ਡਰਾਵੇ ਦੇ ਦਵੇ, ਸੋ ਗੁਰੂ ਕੇ ਸਾਹਿਬਜ਼ਾਦੇ ਕਹਿੰਦੇ ਨਹੀਂ ਭਾਈ, ਇਹ ਤੋਂ ਪਰੇ ਦੀ ਬਾਤ ਹੈ, ਪਰੇ ਦੀ ਬਾਤ, ਇਹ ਤੇਰੀਆਂ ਕੀਤੀਆਂ ਹੋਈਆਂ ਬਾਤਾਂ ਸਾਰੀਆਂ ਅਧੂਰੀਆਂ ਨੇ ਤੇ ਉਰਲੀਆਂ ਹਨ। ਸੋ ਅਸੀਂ ਗੁਰੂ ਸਾਹਿਬ ਜੀ ਦੇ ਸਪੁੱਤਰ ਗੁਰੂ ਕੇ ਖਾਲਸੇ ਵੀ ਹਾਂ, ਇਹ ਨਿਰਭਉ ਡਰ ਨਹੀਂ ਕੋਈ ਦੇ ਸਕਦਾ। ਉਹਨਾਂ ਦੀ ਅਵਸਥਾ ਕਿਹੋ ਜਿਹੀ ਬਣ ਗਈ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ, ਆਪ ਕਿਸੇ ਨੂੰ ਡਰਾਉਣ ਨਹੀਂ ਜਾਂਦੇ, ਨਾ ਹੀ ਕਿਸੇ ਦਾ ਡਰ ਮੰਨਦੇ ਹਨ, ਸੁਭਾਅ ਕੀ ਬਣਿਆ ਹੋਇਆ ਹੈ। ਸੋ ਚੜ ਕੇ ਜਾਂਦੇ ਨੀ ਤੇ ਚੜ ਕੇ ਆਏ ਨੂੰ ਖਾਲੀ ਹੱਥ ਵਾਪਸ ਜਾਣ ਨਹੀਂ ਦਿੰਦੇ। ਸੋ ਜਿਹੜੇ ਨਾ ਤੇ ਕਿਸੇ ਦਾ ਡਰ ਮੰਨਦੇ ਨੇ, ਇਹ ਨੀ ਕੋਈ ਡਰਾ ਲਵੇ, ਨਹੀਂ ਜੀ ਸਰਕਾਰਾਂ ਨਾਲ ਲੜਿਆ ਨੀ ਜਾਣਾ। ਸੋ ਭੈ ਕੋਈ ਆ ਕੇ ਦੇ ਕੇ ਜੀ ਸਰਕਾਰ ਕੋ ਵੱਡੇ ਬੜੇ ਤੰਤਰ ਨੇ, ਉਹਨੂੰ ਇਹੋ ਹੀ ਕਹਿ ਕੇ ਕਹਿ ਦਿੰਦੇ ਨੇ, ਤੋਰ ਦਿੰਦੇ ਨੇ, ਨਹੀਂ ਭਾਊ ਫਿਰ ਤੂੰ ਸਾਡੇ ਬਾਰੇ ਜਾਣਦਾ ਨਹੀਂ, ਤੂੰ ਸਾਨੂੰ ਡਰਾਉਣ ਆਇਆ, ਤੈਨੂੰ ਚਾਹੀਦਾ ਇਹ ਚੇਤੇ ਕਰਕੇ ਆਉਣਾ ਕਿ ਮੇਰੇ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਮੈਨੂੰ ਕਿਹਾ ਹੈ 1,25,000 ਸੇ ਏਕ ਲੜਾਊ।
भाई तेरे को 2,25,000 फौज ते नहीं ना हैगी, 2,25,000 दे नाल कल्ला गुरु का खालसा लड़न वाला तू सानू भड़का दा डर दवेगा, सानू ते जम भी डर नहीं दे सकदे। वेख ए भी सानू लिखती मिली है, ए भी लिखती। अच्छा जी तानू जम नहीं डराउंदे क्यों भाई? जदों दे कीर्तन करन लगे हां, जदों दी गुरु की कीर्ति च लगे हां, गुरदेव जी ने कह दिता है जय साधु गोबिंद भजन कीर्तन नानक नीत, ना हो ना तू ना छुटे निकट ना जाइयो दूत। ਉਹ ਸਾਡੇ ਨੇੜੇ ਤੇ ਧਰਮ ਰਾਜੇ ਦੇ ਦੂਤ ਨਹੀਂ ਆਉਂਦੇ, ਸਵਰਗ ਦੇ ਰਾਜੇ ਦੇ ਤੇਰੇ ਦੂਤ ਕਿਵੇਂ ਸਾਡੇ ਨੇੜੇ ਆ ਜਾਣਗੇ? ਉਹ ਭਾਈ ਨਿਰਭਉ ਹੋ ਗਏ ਨੇ, ਹਿਰਦੇ ਚ ਨਾਮ ਜੂ ਵਸਿਆ ਹੋਇਆ ਹੈ।
ਆਪਣੇ ਸਤਿਗੁਰ ਕੈ ਮਨ ਪਾਣੇ।
ਮਹਾਰਾਜ ਕਿਉਂ ਕਹਿੰਦੇ? ਸਤਿਗੁਰੂ ਸਾਹਿਬ ਜੀ ਦੀ ਜਿਹੜੀ ਮਰਿਆਦਾ ਉਹਨੂੰ ਉਹਨਾਂ ਨੇ ਉਹਨਾਂ ਨੂੰ ਚੰਗੀ ਲੱਗੀ ਹੈ। ਉਹ ਗੁਰੂ ਸਾਹਿਬ ਜੀ ਦੇ ਭਾਣੇ ਮਰਿਆਦਾ ਵਿੱਚ ਚੱਲਦੇ ਨੇ, ਗੁਰਦੇਵ ਸਤਿਗੁਰੂ ਸਾਹਿਬ ਜੀ ਦੇ ਮਨ ਨੂੰ ਭਾ ਗਏ ਹਨ।
ਉਠਤ ਬੈਠਤ ਹਰ ਗੁਣ ਗਾਵੇ।
ਉਹ ਉੱਠਦਿਆਂ ਵੀ ਬਹਿੰਦਿਆਂ ਵੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਂਦੇ ਹਨ।
ਦੁੱਖ ਦਰਦ ਭ੍ਰਮ ਭਾਗਾ।
ਉਹਨਾਂ ਦੇ ਦੁੱਖ ਵੀ ਨਾਸ ਹੋ ਗਏ ਨੇ, ਕੋਈ ਦਰਦ ਵੀ ਨਹੀਂ ਰਿਹਾ, ਜਿਹੜਾ ਜੰਮਣ ਮਰਨ ਦਾ ਦਰਦ ਸੀ ਉਹ ਵੀ ਨਾਸ ਹੋ ਗਿਆ, ਜਿਹੜਾ ਭ੍ਰਮ ਪਿਆ ਹੋਇਆ ਸੀ ਸੋ ਜੀਵਾਂ ਨੂੰ ਜੀਵ ਤੇ ਈਸ਼ ਦੇ ਭੇਦ ਦਾ ਉਹ ਵੀ ਨਾਸ ਹੋ ਗਿਆ ਹੈ ਜੀ।
ਕਹੋ ਨਾਨਕ ਤਾਕੇ ਪੂਰ ਕਰਮਾ।
ਗਰੀਬ ਨਵਾਜ ਜੀ ਬਖਸ਼ਿਸ਼ ਕਰਦੇ ਨੇ, ਉਹਨਾਂ ਦੇ ਭਾਈ ਕਰਮ ਪੂਰੇ ਹਨ, ਉਹ ਕਰਮਾਂ ਦੇ ਮਾਰੇ ਹੋਏ ਜੰਮਦੇ ਤੇ ਮਰਦੇ ਨਹੀਂ ਹਨ, ਉਹਨਾਂ ਦੇ ਗੁਰਸਿੱਖੀ ਚ ਜੁੜਨੇ ਕਰਕੇ ਪੂਰੇ ਭਾਗ ਪੂਰੇ ਕਰਮਾਂ ਵਾਲੇ ਹੋ ਗਏ ਨੇ, ਅਧੂਰੇ ਕਰਮ ਨਹੀਂ ਹਨ ਉਹਨਾਂ ਦੇ। ਉਹਨਾਂ ਤੇ ਇਹ ਗਰੀਬ ਨਵਾਜ ਜੀ ਨੇ ਕਿਰਪਾ ਕਰ ਦਿੱਤੀ ਹੈ ਜੀ।
ਯਾ ਕਾ ਗੁਰ ਚਰਣੀ ਮਨ ਲਾਗਾ।
ਮਹਾਰਾਜ ਕਿੰਨਾ ਤੇ ਬਖਸ਼ਿਸ਼ ਹੋਈ ਹੈ, ਕਹਿੰਦੇ ਜਿਨ੍ਹਾਂ ਦਾ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਮਨ ਲੱਗ ਗਿਆ ਹੈ ਉਹਨਾਂ ਤੇ ਇਹ ਦਿਆਲਤਾ ਹੋਈ ਹੈ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਇਹ ਅੰਮ੍ਰਿਤ ਹੁਕਮਨਾਮੇ ਦੁਆਰਾ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਕਿਰਪਾਲੂ ਸਤਿਗੁਰ ਸਾਹਿਬ ਜੀ ਦੀ ਅੰਮ੍ਰਿਤ ਮਹਿਮਾ ਕਹਿੰਦਿਆਂ ਹੋਇਆਂ, ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ, ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣੀਆਂ ਜੇ ਅਗਾਹ ਤੋਂ ਸਮਤ ਬਖਸ਼ਣੀ, ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉਮੇਲ।
ਉਠਤ ਬੈਠਤ ਹਰ ਗੁਣ
ਗਾਵੇ,
ਦੁੱਖ ਦਰਦ ਭ੍ਰਮ ਭਾਗਾ, ਕਹੋ ਨਾਨਕ ਤਾਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।